ਸਤਨਾਮ ਵਾਹਿਗੁਰੂ ਸਾਹਿਬ ਜੀਓ ਦਇਆ ਕਪਾ ਸੰਤੋਖ ਸੋਤ ਜਤ ਗੰਢੀ ਸਤ ਵਟ ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ ਕਤ ਨਾ ਇਹੋ ਟੁੱਟੈ ਨਾ ਮਨ ਲਗੈ ਨਾ ਇਹੋ ਜਲੈ ਨਾ ਜਾਏ ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ ਚੌਂਕੜ ਮੁੱਲ ਅਣਾਇਆ ਬਹਿ ਚੌਂਕੈ ਪਾਇਆ ਸਿਖਾਂ ਕੰਨ ਚੜਾਈਆਂ ਗੁਰ ਬ੍ਰਾਹਮਣ ਥੀਆ ਉਹ ਮੂਵਾ ਉਹ ਚੜ ਪਿਆ ਵੇਤ ਗਿਆ ਉਹ ਮੂਵਾ ਉਹ ਚੜ ਪਿਆ ਵੇਤ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਵਾਇਮਾਨ ਗੁਰੂ ਰੂਪ ਸਾਧ ਸੰਗਤ ਜੀਓ ਆਪ ਜੀ ਵਡਭਾਗੇ ਹੋ ਗੁਰੂ ਕੇ ਦਰਬਾਰ ਵਿੱਚ ਪਹੁੰਚ ਕੇ ਜੀਵਨ ਸਫਲ ਕਰ ਰਹੇ। ਆਸਾ ਦੀ ਵਾਰ ਜੋ ਆਪਾਂ ਪਿਛਲੀ ਵਾਰ 14 ਪੌੜੀਆਂ ਤੱਕ ਅਰਥ ਕੀਤੇ ਸਨ, 10 ਪੌੜੀਆਂ ਬਚੀਆਂ ਸਨ ਜਿਨ੍ਹਾਂ ਦੀ ਵਿਆਖਿਆ ਹੁਣ ਆਪਾਂ ਗੁਰੂ ਕਿਰਪਾ ਦੁਆਰਾ ਕਰਾਂਗੇ। ਹਰ ਇੱਕ ਧਰਮ ਦੇ ਦੋ ਹਿੱਸੇ ਹੁੰਦੇ ਨੇ, ਇੱਕ ਨੂੰ ਪੰਥ ਕਹਿੰਦੇ ਨੇ, ਇੱਕ ਨੂੰ ਧਰਮ। ਇੱਕ ਰਸਤਾ ਹੈ, ਇੱਕ ਮੰਜ਼ਿਲ ਹੈ,
ਠੀਕ ਹੈ ਜੀ।
ਰਸਤੇ ਤੋਂ ਬਿਨਾ ਮੰਜ਼ਿਲ ਨਹੀਂ ਮਿਲਦੀ ਤੇ ਜੇ ਮੰਜ਼ਿਲ ਤੱਕ ਪਹੁੰਚਣ ਦਾ ਪ੍ਰਯੋਜਨ ਨਹੀਂ ਰਸਤੇ ਰੁਕਾਵਟ ਬਣ ਜਾਂਦੇ ਨੇ। ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਜਪਜੀ ਸਾਹਿਬ ਵਿੱਚ ਇੱਕ ਬਚਨ ਕਿਹਾ, ਜਿਹੜਾ ਮਨੁੱਖ ਮੰਨਣ ਦੀ ਹਾਲਤ ਵਿੱਚ ਚਲਾ ਜਾਂਦਾ, ਮੰਨੇ ਦੀਆਂ ਜੋ ਪੌੜੀਆਂ ਨੇ, ਉਹ ਕਹਿੰਦੇ ਫਿਰ ਮਾਰਗ ਨੂੰ ਤੈਅ ਕਰਕੇ ਉਸ ਮਾਲਕ ਦੇ ਘਰ ਤੱਕ ਚਲਾ ਜਾਂਦਾ ਹੈ। ਦੂਸਰੇ ਜਿੰਨੇ ਲੋਕ ਨੇ ਉਹ ਰਾਹਾਂ ਵਿੱਚ ਹੀ ਬੈਠੇ ਰਹਿੰਦੇ। ਤੁਸੀਂ ਬਚਨ ਪੜ੍ਹਦੇ ਹੋ, ਮੰਨਾ ਮਾਰਗ ਮੰਨਾ ਮਗ ਨਾ ਚੱਲੈ ਪੰਥ, ਮੰਨਾ ਧਰਮ ਸ਼੍ਰੇਤੀ ਸੰਬੰਧ। ਮਗ ਕਹਿੰਦੇ ਨੇ ਮਾਰਗ ਨੂੰ, ਕਹਿੰਦੇ ਨੇ ਜਿਹੜੇ ਲੋਕ ਨਾਮ ਨੂੰ ਮੰਨ ਲੈਂਦੇ ਨੇ ਉਹ ਮਗ ਦਾ ਅਰਥ ਹੈ ਕੇਵਲ ਮਜ਼ਹਬ ਵਿੱਚ ਨਹੀਂ ਰਹਿੰਦੇ। ਮਗ ਨਾ ਚੱਲੈ ਪੰਥ, ਜਿਵੇਂ ਆਪਾਂ ਕਹਿੰਦੇ ਹਾਂ ਸਿੱਖ ਪੰਥ ਹੈ, ਸਿੱਖ ਇੱਕ ਮਜ਼ਹਬ ਹੈ, ਹਿੰਦੂ ਮਜ਼ਹਬ ਹੈ, ਮੁਸਲਮਾਨ ਮਜ਼ਹਬ, ਇਹ ਸਾਰੇ ਪੰਥ ਨੇ। ਪੰਥ ਦਾ ਮਤਲਬ ਰਾਹ, ਪਰ ਜਾਣਾ ਅਸੀਂ ਧਰਮ ਤੱਕ ਹੈ। ਮੰਨੈ ਧਰਮ ਸੇਤੀ ਸੰਬੰਧ। ਮਾਰਗ ਤਾਂ ਕੰਮ ਦਾ ਜੇ ਮੰਜ਼ਲ ਮਿਲੇ, ਜੇ ਅਸੀਂ ਉਹਦੇ ਉੱਤੇ ਤੁਰੀਏ ਰਾਹ ਤੇ ਉਹ ਹੀ ਕੰਮ ਦਾ ਹੈ, ਜੇ ਰਾਹ ਤੇ ਤੁਰੇ ਨਾ ਬੈਠ ਗਏ। ਬਹੁਤੇ ਜਿਹੜੇ ਮਜ਼ਹਬ ਨੇ ਉਹਨਾਂ ਦੇ ਵਿੱਚ ਲੋਕ ਮਜ਼ਹਬਾਂ ਵਿੱਚ ਹੀ ਉਲਝ ਜਾਂਦੇ ਨੇ, ਬਾਰ ਬਾਰ ਹੀ ਭਟਕ ਜਾਂਦੇ ਨੇ। ਇੱਥੇ ਗੁਰੂ ਸਾਹਿਬ ਹਰਦਿਆਲ ਪੰਡਿਤ ਨਾਲ ਗੱਲ ਕਰ ਰਹੇ ਨੇ ਇਸ ਸਲੋਕ ਵਿੱਚ, ਜਿਹੜਾ ਜਨੇਊ ਪਵਾਉਣ ਲੱਗਾ ਗੁਰੂ ਸਾਹਿਬ। ਸਤਿਗੁਰਾਂ ਨੇ ਉਹਦੀ ਬਾਂਹ ਫੜ ਲਈ, ਹਜ਼ਾਰਾਂ ਲੋਕ ਇਕੱਠੇ ਹੋਏ ਸਨ ਗੁਰੂ ਸਾਹਿਬ ਦੇ ਘਰ ਵਿੱਚ। ਬਰਾਦਰੀ ਸੀ, ਰਿਸ਼ਤੇਦਾਰ, ਪਰੰਪਰਾ ਸੀ, ਜਨੇਊ ਪਾਇਆ ਜਾਂਦਾ ਸੀ। ਪੰਡਿਤ ਹਰਦਿਆਲ ਜੀ ਸਨ, ਉਹਨਾਂ ਨੂੰ ਸੱਦਿਆ, ਉਹਨਾਂ ਨੇ ਜਨੇਊ ਚੁੱਕਿਆ, ਪਾਉਣ ਲੱਗੇ, ਗੁਰੂ ਸਾਹਿਬ ਨੇ ਬਾਂਹ ਫੜ ਲਈ, ਰੌਲਾ ਪੈ ਗਿਆ। ਕਹਿੰਦੇ ਕਿਉਂ ਨਹੀਂ ਪਾਉਂਦਾ ਹਜ਼ੂਰ? ਕਹਿੰਦੇ ਵੀ ਇਹ ਕੰਮ ਦਏਗਾ, ਦਇਆ ਤੇ ਦਇਆ ਹੈ ਨਹੀਂ ਤੇ ਫਿਰ ਜਨੇਊ ਕਾਹਦਾ, ਅੰਦਰ ਤੇ ਕਰੂਰਤਾ ਹੈ। ਇਹ ਜਿਹੜੇ ਬਾਹਰਲੇ ਚਿੰਨ੍ਹ ਸਨ, ਇਹਨਾਂ ਨੇ ਰਾਹ ਦੇਣਾ ਸੀ ਬੰਦੇ ਦੇ ਅੰਦਰ ਵੀ ਤੂੰ ਅੱਗੇ ਤੁਰ, ਧਰਮ ਤੱਕ ਜਾ, ਇਹ ਬੜਾ ਜ਼ਰੂਰੀ ਹੈ। ਮੈਂ ਪਹਿਲਾਂ ਕਹਿ ਰਿਹਾ ਵੀ ਇੱਥੇ ਇਹ ਮੈਂ ਜਿਹੜੀ ਅੱਜ ਵਿਆਖਿਆ ਕਰਨੀ, ਇਹਦੇ ਵਿੱਚ ਮਜ਼ਹਬ ਦਾ ਕਿਤੇ ਕਿਤੇ ਖੰਡਨ ਹੋਵੇਗਾ, ਪਰ ਇਹਦੇ ਇਹ ਅਰਥ ਨਾਲ ਕੱਢਣਾ ਵੀ ਪੰਥ ਤੋਂ ਬਿਨਾਂ ਕੋਈ ਧਰਮ ਤੱਕ ਚਲਾ ਜਾ ਨਹੀਂ। ਗੁਰੂ ਸਾਹਿਬ ਨੇ ਵੀ ਸਾਨੂੰ ਦੋ ਚੀਜ਼ਾਂ ਦਿੱਤੀਆਂ। ਜਦੋਂ ਕਲਗੀਆਂ ਵਾਲੇ ਪਾਤਸ਼ਾਹ ਜਾਣ ਲੱਗੇ ਨਾ, ਉਹਨਾਂ ਨੇ ਦੇਹਾਂ ਦੀ ਜਿਹੜੀ ਪ੍ਰਪਰਟੀ ਸੀ, ਸਿਸਟਮ ਸੀ, ਉਹਨੂੰ ਬੰਦ ਕਰ ਦਿੱਤਾ, ਉੱਥੇ ਖਤਮ ਕਰ ਦਿੱਤਾ। 10 ਗੁਰੂ ਸਾਹਿਬਾਨ ਤੱਕ ਦੇ ਰਹੀ, ਉਹਦੇ ਤੋਂ ਬਾਅਦ ਉਸ ਜੋਤ ਨੂੰ ਇੱਕ ਨਵੀਂ ਦੇਹ ਦਿੱਤੀ, ਜਿਹੜੀ ਜੋਤ ਦਸਾਂ ਪਾਤਸ਼ਾਹਾਂ ਵਿੱਚ ਚੱਲੀ ਹੈ ਨਾ। ਗੁਰੂ ਨਾਨਕ ਦੇਵ ਜੀ ਦਾ ਸਰੀਰ ਸੀ, ਅਕਾਲ ਪੁਰਖ ਦੇ ਦਰੋਂ ਉਹਨਾਂ ਨੂੰ ਨਾਮ ਦੀ ਦਾਤ ਪ੍ਰਾਪਤ ਹੋਈ, ਉਹਨਾਂ ਦੇ ਅੰਦਰ ਜੋਤ ਪ੍ਰਗਟ ਹੋ ਗਈ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਉਹ ਜੋਤ ਗੁਰੂ ਨਾਨਕ ਦੇਵ ਜੀ ਤੋਂ ਤਾਂ ਤੇ ਅੰਗਦ ਪਾਇਓ, ਤਤ ਸਿਓ ਤਤ ਮਿਲਾਇਓ, ਦੀਵੇ ਤੋਂ ਦੀਵਾ ਜਗ ਗਿਆ। ਇਸ ਤਰ੍ਹਾਂ ਉਹ ਜਿਹੜੀ ਜੋਤ ਸੀ ਨਾ, ਜਿਹੜਾ ਨਾਮ, ਜਿਹੜਾ ਸ਼ਬਦ, 10 ਸਰੀਰਾਂ ਦੇ ਵਿੱਚ 240 ਸਾਲ ਥਾਂ ਬਦਲਦਾ 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 ਗੁਰੂ ਗੋਬਿੰਦ ਸਿੰਘ ਤੱਕ ਆ ਗਿਆ। ਹੁਣ ਪਹਿਲਾਂ ਵੀ ਸ਼ਬਦ ਹੀ ਗੁਰੂ ਸੀ, ਗੁਰੂ ਨਾਨਕ ਦੇਵ ਜੀ ਦੇ ਵਕਤ ਵੀ ਹੀ ਸ਼ਬਦ ਹੀ ਗੁਰੂ ਸੀ। ਉਦੋਂ ਵੀ ਗੁਰੂ ਸਾਹਿਬ ਨੇ ਜਿਹੜਾ ਆਨੰਦ ਕਾਰਜ ਜਿਹੜੇ ਫੇਰੇ ਲਏ ਸਨ, ਪ੍ਰੇਮ ਸਮਾਰਗ ਗ੍ਰੰਥ ਵਿੱਚ ਹਵਾਲਾ ਮਿਲਦਾ ਹੈ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਬਟਾਲੇ ਦੀ ਧਰਤੀ ਤੇ ਜਿਹੜਾ ਵਿਆਹ ਕਰਵਾਇਆ ਸੀ, ਜਿਹੜਾ ਆਨੰਦ ਕਾਰਜ ਸੀ, ਜਿਹੜੇ ਫੇਰੇ ਕਰਾਏ ਸਨ, ਉਹ ਇੱਕ ਪੋਥੀ ਵਿੱਚ ਲਿਖਿਆ ਮਿਲਦਾ ਵੀ ਸਤਿਗੁਰੂ ਨੇ ਮੂਲ ਮੰਤਰ ਕਾਗਜ਼ ਤੇ ਲਿਖ ਕੇ ਚੌਂਕੀ ਤੇ ਕੱਪੜਾ ਵਿਛਾ ਕੇ ਉੱਤੇ ਰੱਖ ਕੇ ਉਹਦੇ ਦੁਆਲੇ ਲਾਵਾਂ ਲਈਆਂ ਸਨ, ਫੇਰੇ ਲਏ ਸਨ। ਇਹ ਦੱਸ ਦਿੱਤਾ ਸੀ ਵੀ ਗੁਰੂ ਅੱਜ ਹੀ ਸ਼ਬਦ ਹੈ। ਸਿੱਧਾਂ ਨੂੰ ਵੀ ਕਿਹਾ ਸੀ ਸ਼ਬਦ ਹੀ ਗੁਰੂ, ਪਰ ਸਰੀਰ ਵਿੱਚ ਤਾਂ ਇਹ ਦੱਸਣਾ ਸੀ ਵੀ ਸ਼ਬਦ ਨੂੰ ਕਮਾਉਣਾ ਕਿਵੇਂ ਹੈ ਜ਼ਿੰਦਗੀ ਚ। ਸ਼ਬਦ ਤੇ ਗੁਰੂ ਪਹਿਲਾਂ ਹੀ ਸੀ, 5ਵੇਂ ਪਾਤਸ਼ਾਹ ਖੁਦ 1604 ਵਿੱਚ ਉਹਨਾਂ ਨੇ ਪ੍ਰਕਾਸ਼ ਕੀਤਾ ਹਰਿਮੰਦਰ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ, ਤੇ ਉਸ ਦਿਨ ਤੋਂ 2 ਸਾਲ ਬਾਅਦ ਉਹਨਾਂ ਦੀ ਸ਼ਹਾਦਤ ਹੋਈ। ਇਹ ਅੱਗੇ ਜਾ ਕੇ 1606 ਵਿੱਚ 2 ਸਾਲ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜ਼ਮੀਨ ਤੇ ਸੁਣਦੇ ਰਹੇ, ਸੰਗਤ ਵਿੱਚ ਧਰਤੀ ਤੇ ਬਹਿੰਦੇ ਰਹੇ ਵੀ ਮੈਂ ਬਾਣੀ ਦੇ ਬਰਾਬਰ ਨਹੀਂ ਬਹਿਣਾ। ਉਹਦਾ ਵੀ ਮਤਲਬ ਸੀ ਵੀ ਉਦਣ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਗੁਰੂ ਸਨ, ਸ਼ਬਦ ਗੁਰੂ ਸਨ। ਫਿਰ 7ਵੇਂ ਪਾਤਸ਼ਾਹ ਦਾ ਵਕਤ ਵੇਖੋ, 7ਵੇਂ ਪਾਤਸ਼ਾਹ ਪਲੰਗ ਤੇ ਬੈਠੇ ਨੇ, 2 ਸਿੱਖ ਕੋਲ ਸ਼ਬਦ ਪੜਨ ਲੱਗ ਪਏ ਬਾਣੀ, ਇਕਦਮ ਉੱਠ ਕੇ ਕਾਹਲੀ ਨਾਲ ਤਖ਼ਤ ਤੋਂ ਥੱਲੇ ਉਤਰੇ, ਗੋਡੇ ਨੂੰ ਸੱਟ ਲੱਗ ਗਈ, ਖੂਨ ਵਗਣ ਲੱਗ ਪਿਆ। ਸਿੱਖਾਂ ਨੇ ਕਿਹਾ ਮਹਾਰਾਜ ਇੰਨੀ ਕਾਹਲੀ ਕਿਉਂ? ਕਹਿੰਦੇ ਜਦੋਂ ਕੋਈ ਸਿੱਖ ਸ਼ਬਦ ਪੜਦਾ ਉਹਦਾ ਸਰੀਰ ਮੇਰੇ ਤੋਂ ਵੱਡਾ, ਜਦੋਂ ਬਾਣੀ ਪੜਦਾ ਉਦੋਂ ਉਹਦਾ ਸਰੀਰ ਜਿਹੜਾ ਉਹਦੇ ਵਿੱਚ ਸ਼ਬਦ ਆ ਰਿਹਾ, ਉਦੋਂ ਉਹ ਬੰਦੇ ਦਾ ਸਰੀਰ ਨਹੀਂ। ਇਸ ਕਰਕੇ ਜਦੋਂ ਕੋਈ ਬਾਣੀ ਪੜਦਾ ਹੋਵੇ, ਘਰ ਵਿੱਚ ਹੋਵੇ ਤੇ ਭਾਵੇਂ ਗੁਰਦੁਆਰੇ ਵਿੱਚ, ਜੇ ਉਹ ਸਰੀਰ ਨੂੰ ਅਸੀਂ ਡਿਸਟਰਬ ਕਰ ਰਹੇ ਹਾਂ ਤੇ ਗੁਰੂ ਨੂੰ ਡਿਸਟਰਬ ਕਰ ਰਹੇ ਹਾਂ, ਕਿਉਂਕਿ ਉਹਦੇ ਵਿੱਚ ਗੁਰੂ ਸ਼ਬਦ ਵਹਿ ਰਿਹਾ। ਉਦੋਂ 7ਵੇਂ ਪਾਤਸ਼ਾਹ ਨੇ ਦੱਸ ਦਿੱਤਾ ਵੀ ਸਿੱਖਾਂ ਦਾ ਗੁਰੂ ਗੁਰੂ ਗ੍ਰੰਥ ਸਾਹਿਬ ਹੋਣਗੇ। 10 ਪਾਤਸ਼ਾਹੀਆਂ ਤੱਕ ਦੇਹਾਂ ਰਹੀਆਂ, ਸਰੀਰ ਰਿਹਾ, ਇਹ ਸ਼ਬਦ ਸਰੀਰ ਦੇ ਵਿੱਚ ਸਫ਼ਰ ਕਰਦਾ ਕਰਦਾ 10ਵੇਂ ਪਾਤਸ਼ਾਹ ਤੱਕ ਚਲਾ ਗਿਆ। ਤੇ ਦੂਜੇ ਪਾਸੇ ਇੱਕ ਹੋਰ ਬੜਾ ਵੱਡਾ ਕੰਮ ਕੀਤਾ ਗੁਰੂ ਅੰਗਦ ਦੇਵ ਜੀ ਨੇ। ਗੁਰੂ ਨਾਨਕ ਦੇਵ ਜੀ ਨੇ ਵੇਖਿਆ ਵੀ 10 ਦੇਹਾਂ ਤੋਂ ਬਾਅਦ ਇਸ ਜੋਤ ਨੂੰ ਟਿਕਾਉਣਾ ਕਿੱਥੇ ਵੇ, ਇੱਕ ਦੇਹ ਚਾਹੀਦੀ ਹੈ, ਕਿੱਥੇ ਟਿਕਾਵਾਂਗੇ? 5 ਤੱਤਾਂ ਦੇ ਸਰੀਰ ਨੇ ਸਾਰੇ ਜਿਹੜੇ 10 ਗੁਰੂਆਂ ਦੇ ਰਹੇ। ਤੇ ਗੁਰੂ ਅੰਗਦ ਦੇਵ ਜੀ ਨੇ ਇੱਕ ਨਵੀਂ ਭਾਸ਼ਾ ਬਣਾਈ ਜਿਹੜੀ ਪੰਜਾਬੀ ਨਹੀਂ ਸੀ, ਓਹਨੂੰ ਗੁਰਮੁਖੀ ਕਹਿੰਦੇ। ਜਿਹੜੀ ਭਾਸ਼ਾ ਵਿਚ ਗੁਰੂ ਗ੍ਰੰਥ ਸਾਹਿਬ ਲਿਖੇ ਨਾ, ਪੰਜਾਬੀ ਨਹੀਂ ਹੈ, ਭਾਸ਼ਾ ਨਹੀਂ, ਪੰਜਾਬੀ ਸਿਰਫ ਬੋਲੀ ਹੈ, ਭਾਸ਼ਾ ਗੁਰਮੁਖੀ ਹੈ। ਗੁਰੂ ਅੰਗਦ ਦੇਵ ਜੀ ਨੇ ਅੱਖਰ ਬਣਾਏ ਸਾਰੇ ਜਿਹਦੇ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖੀ ਗਈ। ਜਿਹੜੀ ਪਹਿਲੇ ਭਗਤਾਂ ਦੀ ਬਾਣੀ ਸੀ ਉਹ ਆਪੋ ਆਪਣੀ ਭਾਸ਼ਾ ਵਿਚ ਲਿਖੀ ਹੋਈ ਸੀ, ਕੋਈ ਮਰਾਠੀ ਵਿਚ ਲਿਖੀ ਸੀ ਭਗਤ ਨਾਮਦੇਵ ਜੀ ਦੀ, ਕੋਈ ਬਾਬਾ ਫਰੀਦ ਜੀ ਦੀ ਬਾਣੀ ਪੰਜਾਬੀ ਵਿਚ ਸੀ, ਪਰ ਉਹਦੀ ਜਿਹੜੀ ਭਾਸ਼ਾ ਸੀ ਨਾ ਬੋਲੀ ਪੰਜਾਬੀ ਸੀ, ਪਰ ਭਾਸ਼ਾ ਉਰਦੂ ਸੀ ਉਹਨਾਂ ਦੀ, ਲੰਡਿਆਂ ਵਿਚ ਲਿਖੀ ਹੋਈ ਸੀ, ਪੰਜਾਬੀ ਬੋਲੀ ਤੇ ਪਹਿਲੇ ਹੀ ਮੌਜੂਦ ਸੀ। ਗੁਰੂ ਅੰਗਦ ਦੇਵ ਜੀ ਨੇ ਨਵੇਂ ਅੱਖਰ ਬਣਾਏ, ਉਹਨੂੰ ਕਹਿੰਦੇ ਨੇ ਗੁਰਮੁਖੀ। ਇਸ ਲਈ ਤੁਸੀਂ ਭਾਵੇਂ ਵੇਖੋ, ਭਾਵੇਂ ਹਿੰਦੀ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖ ਲਓ, ਕਈ ਹਿੰਦੀ ਦੇ ਗੁਟਕੇ ਮਿਲਣਗੇ। ਹੁਣ ਅੰਗਰੇਜ਼ੀ ਵਿਚ ਵੀ ਤਾਂ ਹੁਣ ਇੱਕ ਉਦਮ ਹੋ ਰਿਹਾ ਵੀ ਯੂਨੀਵਰਸਿਟੀ ਵਿਚ ਵੀ ਸਾਰੀਆਂ ਭਾਸ਼ਾਵਾਂ ਵਿਚ ਗੁਰੂ ਗ੍ਰੰਥ ਸਾਹਿਬ ਲਿਖਿਆ ਜਾਵੇ, ਫ੍ਰੈਂਚ ਵਿਚ, ਜਰਮਨ ਵਿਚ, ਰੂਸ ਵਾਲਿਆਂ ਦੀ ਭਾਸ਼ਾ ਵਿਚ, ਪਰ ਤੁਸੀਂ ਜਿਹੜੀ ਮਰਜ਼ੀ ਭਾਸ਼ਾ ਵਿਚ ਲਿਖ ਲਓ, ਜੇ ਆਨੰਦ ਲੈਣਾ ਤੇ ਤੁਹਾਨੂੰ ਗੁਰਮੁਖੀ ਵਿਚ ਪੜ੍ਹਨਾ ਪਏਗਾ, ਦੂਸਰੀ ਭਾਸ਼ਾ ਸਮਝ ਆ ਜਾਏਗੀ ਇਹਦੇ ਅਰਥ ਕੀ ਨੇ, ਆਨੰਦ ਨਹੀਂ ਆਵੇਗਾ। ਗੁਰੂ ਅੰਗਦ ਦੇਵ ਜੀ ਨੇ ਨਾਲ ਹੀ ਗੁਰਮੁਖੀ ਬਣਾਈ, ਇਹ ਆਉਣ ਵਾਲੇ ਗੁਰੂ ਦੀ ਦੇਹ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ, ਕਿਉਂਕਿ ਉਸ ਜੋਤ ਨੂੰ ਜਿਹੜੀ 10 ਸਰੀਰਾਂ ਵਿਚ ਵਰਤੀ ਸੀ, ਸੱਚੇ ਪਾਤਸ਼ਾਹ ਜੀ ਨੂੰ ਪਤਾ ਸੀ ਵੀ ਇੱਕ ਦਿਨ ਉਹ ਦੇਹ ਦੇਣੀ ਹੈ ਜਿਹੜੀ ਜੁਗੋ ਜੁਗ ਅਟਾਲੀ ਹੋ ਜਾਏ, ਜਿਹਨੂੰ ਕੋਈ ਖਤਮ ਹੀ ਨਾ ਕਰ ਸਕੇ। ਗੁਰੂ ਗ੍ਰੰਥ ਸਾਹਿਬ ਦੇ ਅੱਗੇ ਇੱਕ ਸ਼ਬਦ ਆਉਂਦਾ, ਪੂਰਾ ਨਾਂ ਤੁਸੀਂ ਪੜ੍ਹਨਾ, ਆਮ ਤੁਸੀਂ ਪੁੱਛੋ ਤੇ ਆਪਾਂ ਕਹਾਂਗੇ ਸ੍ਰੀ ਗੁਰੂ ਗ੍ਰੰਥ ਸਾਹਿਬ, ਇਹ ਨਾਂ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ, ਪਰ ਪੂਰਾ ਨਾਂ ਨਹੀਂ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪੂਰਾ ਨਾਮ ਹੈ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ। ਆਦਿ ਦਾ ਮਤਲਬ ਹੈ ਜਦੋਂ ਕੋਈ ਵੀ ਗੁਰੂ ਨਹੀਂ ਸੀ ਉਦੋਂ ਗੁਰੂ ਗ੍ਰੰਥ ਸਾਹਿਬ ਗੁਰੂ ਸੀ, ਉਦੋਂ ਸ਼ਬਦ ਗੁਰੂ ਸੀ। ਸਾਰੇ ਗੁਰੂ, ਸਾਰੇ ਅਵਤਾਰ, ਸਾਰੇ ਪੈਗੰਬਰ ਸ਼ਬਦ ਵਿੱਚੋਂ ਪੈਦਾ ਹੋਏ ਨੇ। ਆਦਿ ਅੰਤ ਇੱਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਆਦਿ ਵਿੱਚ ਕੌਣ ਸੀ, ਸ਼ੁਰੂ ਵਿੱਚ ਕੌਣ ਸੀ, ਕੀਤਾ ਪਸਾਓ ਏਕੋ ਕਵਾਓ, ਇੱਕੋ ਸ਼ਬਦ ਸੀ ਪਹਿਲਾਂ ਜਿਹਦੇ ਤੋਂ ਸਾਰੀ ਸ੍ਰਿਸ਼ਟੀ ਬਣੀ, ਸਾਰਾ ਸੰਸਾਰ ਬਣਿਆ। ਇਹ ਬਾਕੀ ਜਿੰਨੇ ਦੇਵਤੇ ਨੇ, ਅਵਤਾਰ ਨੇ, ਜੋ ਵੀ ਹੋਇਆ ਇੱਕ ਤੋਂ ਲੈ ਕੇ 100 ਤੱਕ ਜਿੰਨੇ ਆਏ ਨੇ, ਕੋਈ ਆਪਣੇ ਆਪ ਨਹੀਂ ਬਣਿਆ, ਸ਼ਬਦ ਗੁਰੂ ਵਿੱਚੋਂ ਬਣਿਆ। ਇਸ ਲਈ ਗੁਰੂ ਗ੍ਰੰਥ ਸਾਹਿਬ ਨੂੰ ਕਹਿੰਦੇ ਨੇ ਗੁਰੂਆਂ ਦੇ ਗੁਰੂ, ਇਹਨਾਂ ਤੋਂ ਗੁਰੂ ਸੇਧ ਲੈਂਦੇ ਰਹੇ, ਇਹਨਾਂ ਅੱਗੇ ਗੁਰੂ ਝੁਕਦੇ ਰਹੇ। ਤਾਂ ਇਹ ਗੁਰੂ ਗ੍ਰੰਥ ਸਾਹਿਬ ਦੀ ਦੇਹ ਪੰਜ ਤੱਤਾਂ ਦੀ ਨਹੀਂ, ਪਹਿਲਾਂ ਇਹ ਜੋਤ ਪੰਜ ਤੱਤਾਂ ਵਿੱਚ ਵਰਤੀ 10 ਗੁਰੂਆਂ ਵਿੱਚ, ਪਰ ਇਹ ਫਿਰ ਦੇਹ ਬਦਲ ਗਈ, ਫਿਰ ਗੁਰਮੁਖੀ ਭਾਸ਼ਾ ਵਿੱਚ ਪਾ ਦਿੱਤੀ ਜੋਤ ਜਿਹੜੀ ਸੀ ਨਾ, ਅੱਜ ਪਾ ਦਿੱਤੀ ਗੁਰੂ ਕਲਗੀਆਂ ਵਾਲੇ ਨੇ, ਤੇ ਕਹਿ ਦਿੱਤਾ ਗੁਰੂ ਗ੍ਰੰਥ ਸਾਹਿਬ ਮੇਰੀ ਜਗ੍ਹਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਣਨਾ। ਇਹ 10ਵੇਂ ਗ੍ਰੰਥ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਲਿਖੇ ਹੋਏ ਨੇ, ਅੱਜ ਜਿਸ 10ਵੇਂ ਗ੍ਰੰਥ ਤੇ ਅੱਜ ਵਿਵਾਦ ਖੜਾ ਹੋ ਗਿਆ। ਤੇ ਮੈਂ ਜਿੰਨਾ ਕੁ ਮੈਨੂੰ ਪਤਾ ਮੈਂ ਦੱਸ ਦਿਆਂ ਵੀ ਜੇ ਤੁਹਾਡੇ ਕੋਲ 10ਵੇਂ ਗ੍ਰੰਥ ਨਹੀਂ ਨਾ, ਤੇ ਤੁਹਾਡੇ ਕੋਲ ਕੋਈ ਪ੍ਰਮਾਣ ਨਹੀਂ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਮਿਲੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂ ਹੋਣਾ 10ਵੇਂ ਗ੍ਰੰਥ ਤੇ ਖੜਾ ਹੈ, ਹੋਰ ਕਿਤੇ ਇਤਿਹਾਸ ਹੀ ਨਹੀਂ ਵੀ ਕਦੋਂ ਗੱਦੀ ਦਿੱਤੀ ਗਈ। ਹਵਾਲਾ ਤੁਹਾਨੂੰ ਉੱਥੋਂ ਸਰਬਲੋਹ ਵਿੱਚੋਂ ਮਿਲੇਗਾ ਵੀ ਹਜ਼ੂਰ ਸਾਹਿਬ ਵਿੱਚ ਗੁਰੂ ਸਾਹਿਬ ਨੇ ਪ੍ਰਕਾਸ਼ ਕੀਤਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਪ੍ਰਕਾਸ਼ ਕਰਕੇ ਮੱਥਾ ਟੇਕਿਆ, ਚੌਲ ਸਾਹਿਬ ਕੀਤਾ, ਪਰਿਕਰਮਾ ਕੀਤੀ, ਮੱਥਾ ਟੇਕਿਆ, ਕਿਹਾ ਵੀ ਇਹ ਤੁਹਾਡੇ ਗੁਰੂ ਨੇ, ਅੱਜ ਤੋਂ ਮੇਰੀ ਜਗ੍ਹਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਣਾ। ਇਹ ਹੁਣ ਤੁਸੀਂ ਅੱਗੋਂ ਫੈਸਲਾ ਕਰ ਲਓ ਵੀ ਇਸ ਵਿਵਾਦ ਵਿੱਚ ਕਿੰਨਾ ਕੁ ਚਿਰ ਕੌਮ ਨੇ ਪੈ ਰਹਿਣਾ ਵੀ ਇਹ ਬਾਣੀ ਗੁਰੂ ਦੀ ਹੈ ਕਿ ਨਹੀਂ। ਜੇ ਤੁਸੀਂ 10ਵੇਂ ਗ੍ਰੰਥ ਨੂੰ ਪਾਸੇ ਕਰਦੇ ਹੋ, ਤੁਹਾਡੀ ਅਰਦਾਸ ਵੀ ਖਤਮ ਹੋ ਜਾਏਗੀ, ਤੁਹਾਡਾ ਅੰਮ੍ਰਿਤ ਛਕਾਉਣਾ, ਪੰਜ ਬਾਣੀਆਂ ਖਤਮ ਹੋ ਜਾਣਗੀਆਂ, ਤੁਹਾਡਾ ਪ੍ਰਮਾਣ ਹੀ ਖਤਮ ਹੋ ਜਾਏਗਾ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਕਿੱਥੇ ਬਣਾਇਆ। ਫਿਰ ਕਿੱਥੋਂ ਸਿੱਖੀ ਚਲਾਓਗੇ, ਕਿਵੇਂ ਕਰੋਗੇ, ਫਿਰ ਇਸ ਨੂੰ ਕਿਵੇਂ ਹੋਵੇਗਾ ਸਭ ਕੁਝ। ਇਹਦੇ ਲਈ ਸੰਗਤ ਨੂੰ ਸੁਚੇਤ ਹੋਣਾ ਚਾਹੀਦਾ, ਜਾਣਨਾ ਚਾਹੀਦਾ। ਕੁਝ ਕੁ ਪੰਕਤੀਆਂ ਵਿੱਚੋਂ ਇਕੱਠੀਆਂ ਕਰਕੇ ਛਪਾ ਕੇ ਲੋਕਾਂ ਨੂੰ ਵੰਡ ਦੇਣੀਆਂ, ਇਹ ਕੋਈ ਸਿਆਣਪ ਨਹੀਂ। ਜਿਹੜੀ ਚੀਜ਼ ਦਾ ਪੂਰਾ ਪਤਾ ਹੀ ਨਹੀਂ ਉਹਦੇ ਬਾਰੇ ਲਿਖ ਕੇ ਵੰਡ ਦੇਣਾ। ਤਾਂ ਮੈਂ ਜਿਹੜੀ ਬੇਨਤੀ ਕਰ ਰਿਹਾ ਸਾਂ, ਗੁਰੂ ਗ੍ਰੰਥ ਸਾਹਿਬ ਜੀ ਦੀ ਦੇਹ ਬਣਾਈ ਸ਼ਬਦਾਂ ਦੀ ਦੇਹ, ਉਹ ਪੰਜ ਤੱਤਾਂ ਦੀ ਨਹੀਂ ਸੀ, ਉਹ ਇਸ ਸਰੀਰ ਵਰਗੀ ਨਹੀਂ ਸੀ। ਇਹ ਸ਼ਬਦਾਂ ਦੇ ਵਿੱਚ ਫਿਰ ਕਲਗੀਆਂ ਵਾਲੇ ਨੇ ਉਹ ਜੋਤ ਟਿਕਾ ਦਿੱਤੀ ਇਸ ਬਾਣੀ ਦੇ ਅੰਦਰ ਔਰ ਕਹਿ ਦਿੱਤਾ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਇਹ ਬਾਣੀ ਜੋ ਜੀਓ ਜਾਣਾ ਤਿਸ ਅੰਤਰ ਰਵੇ ਹਰ ਨਾਮਾ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੈ। ਹੁਣ ਇੱਥੇ ਧਿਆਨ ਦੇਣਾ ਵੀ ਇੱਕ ਹੋਰ ਬੇਨਤੀ ਮੈਂ ਕਰਾਂ ਇਹ ਕੰਸੈਪਟ ਥੋੜਾ ਜਿਹਾ ਮੈਂ ਜਿੰਨਾ ਕੁ ਹੋ ਸਕਦਾ ਪੂਰਾ ਕਰਦੇ ਇੱਕ ਦੋ ਮਿੰਟ ਵਿੱਚ। ਗੁਰੂ ਗ੍ਰੰਥ ਸਾਹਿਬ ਵਿੱਚ ਜੋਰ ਟਿਕਾ ਦਿੱਤੀ ਸੱਚੇ ਪਾਤਸ਼ਾਹ ਨੇ ਕਹਿ ਦਿੱਤਾ ਮੇਰੀ ਜਗ੍ਹਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਣਨਾ ਮੇਰੇ ਸੰਗ ਬਾਤ ਕਰਨੀ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਕਾ ਪਾਠ ਕਰਨਾ। ਇਹ ਲਿਖਿਆ ਹੋਇਆ ਇਤਿਹਾਸ ਵਿੱਚ ਕਲਗੀਆਂ ਵਾਲੇ ਦੇ ਬਚਨ। ਹੁਣ ਇੱਥੇ ਇੱਕ ਹੋਰ ਸਵਾਲ ਖੜਾ ਹੁੰਦਾ ਹੈ ਹੁਣ ਇਸ ਬਾਣੀ ਨੂੰ ਫਿਰ ਦੇਹ ਚਾਹੀਦੀ ਹੈ ਕਿਉਂਕਿ ਦੇਹ ਦਾ ਕੰਸੈਪਟ ਜਿਹੜਾ ਪੂਰਾ ਖਤਮ ਨਹੀਂ ਹੋਇਆ। ਦਸਾਂ ਪਾਤਸ਼ਾਹੀਆਂ ਨੇ ਉੱਥੇ ਦੇਹ ਸਮੇਟ ਦਿੱਤੀ ਇੱਕ ਤੇ ਫਿਰ ਸਿੱਖਾਂ ਨੇ ਸਵਾਲ ਕੀਤਾ ਮਹਾਰਾਜ ਅੱਗੋਂ ਕਿੱਧਰ ਜਾਵਾਂਗੇ ਤੇ ਸੱਚੇ ਪਾਤਸ਼ਾਹ ਨੇ ਸਿੰਘਾਂ ਵੱਲ ਇਸ਼ਾਰਾ ਕਰ ਦਿੱਤਾ ਕਹਿਣ ਲੱਗੇ ਸਿੰਘ ਪੰਚਨ ਮੈਂ ਮੇਰੋ ਵਾਸਾ ਪੂਰਨ ਕਰੋ ਧਰੋ ਜੇ ਆਸਾ। ਪੰਜਾਂ ਵਿੱਚ ਮੇਰਾ ਨਿਵਾਸ ਹੈ। ਜਿਹੜਾ ਸਿੱਖ ਇਸ ਬਾਣੀ ਨੂੰ ਆਪਣੇ ਹਿਰਦੇ ਵਿੱਚ ਟਿਕਾਏਗਾ ਉਹਦੇ ਜੀਵਨ ਵਿੱਚ ਗੁਰੂ ਪ੍ਰਗਟ ਹੋ ਜਾਏ। ਗੁਰੂ ਗ੍ਰੰਥ ਸਾਹਿਬ ਗੁਰੂ ਨੇ ਪਰ ਸੰਸਾਰ ਵਿੱਚ ਪਤਾ ਤਾਂ ਲੱਗਣਾ ਵੀ ਗੁਰੂ ਗ੍ਰੰਥ ਸਾਹਿਬ ਗੁਰੂ ਹੈ ਜੇ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਹਿਰਦੇ ਵਿੱਚ ਟਿਕਾ ਕੇ ਉਸ ਤਰ੍ਹਾਂ ਜਿਉਣਾ ਸ਼ੁਰੂ ਕਰ ਦਿੱਤਾ। ਨਹੀਂ ਤੇ ਉਹ ਪੁਰਾਣੀ ਪੂਜਾ ਸ਼ੁਰੂ ਹੋ ਜਾਏਗੀ ਕੋਈ ਦੇਵਤੇ ਦੇ ਗਲ ਵਿੱਚ ਹਾਰ ਪਾਉਂਦਾ ਕੋਈ ਉਹਨੂੰ ਫੁੱਲ ਚੜਾ ਜਾਂਦਾ ਕੋਈ ਕੁਝ ਕਰਦਾ ਉਹ ਨਾ ਦੇਵਤਾ ਬੋਲੇ ਨਾ ਉਹਨਾਂ ਨੂੰ ਕੁਝ ਕਵੇ ਜਿਹੜੇ ਅੱਗੇ ਖੜੇ ਨੇ ਜੋ ਮਰਜ਼ੀ ਕਰੋ। ਵੈਸੇ ਅਸੀਂ ਕਰ ਰਹੇ ਹਾਂ ਪ੍ਰਬੰਧ ਕਹਿ ਰਹੇ ਨੇ ਕਈ ਸੱਜਣ ਕਥਾ ਦੀ ਲੋੜ ਕੋਈ ਨਹੀਂ ਕਿਉਂ ਕਥਾ ਵਿੱਚੋਂ ਸਮਝ ਆਉਂਦੀ ਨਾ। ਅਸੀਂ ਯਤਨ ਕਰ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੁੱਪ ਕਰਾ ਦਈਏ। ਬੜੇ ਹੀਲੇ ਕੀਤੇ ਜਾ ਰਹੇ ਨੇ ਵਸੀਲੇ ਨੇ ਆਪਣੇ ਵਿੱਚੋਂ ਹੀ ਕੁਝ ਇਸ ਤਰ੍ਹਾਂ ਦੇ ਲੋਕ ਉੱਠੇ ਨੇ ਜਿਹੜੇ ਕਹਿੰਦੇ ਬਾਣੀ ਪੜ੍ਹਨੀ ਬੰਦ ਕਰ ਦਿਓ ਕੱਲਾ ਨਾਮ ਜਪੋ। ਇਹ ਇੱਕ ਤਰੀਕਾ ਹੈ ਗੁਰੂ ਗ੍ਰੰਥ ਸਾਹਿਬ ਜੀ ਤੋਂ ਦੀ ਭਾਸ਼ਾ ਨੂੰ ਬੰਦ ਕਰਨ ਦਾ ਤਾਂ ਕਿ ਸਿੱਖ ਨੂੰ ਪਤਾ ਹੀ ਨਾ ਲੱਗੇ ਮੇਰਾ ਗੁਰੂ ਕੀ ਕਹਿੰਦਾ। ਬਸ ਮੱਥਾ ਟੇਕੋ ਫੁੱਲ ਚੜਾਓ ਅਰਦਾਸ ਕਰਾਓ ਦੇਵ ਕਰਾਓ ਵਿੱਚ ਜੋ ਕੁਝ ਲਿਖਿਆ ਨਾ ਉਹਦਾ ਪਤਾ ਲੱਗੇ ਨਾ ਕਰਨਾ ਪਵੇ। ਇਹ ਇੱਕ ਬੜਾ ਵੱਡਾ ਤਰੀਕਾ ਹੈ ਪਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਪੱਥਰ ਨਹੀਂ ਹਨ। ਸਤਿਗੁਰ ਜਾਗਤਾ ਹੈ ਦੇਵ ਇਹ ਗੁਰੂ ਬੋਲਦਾ ਸਿੱਖ ਨੂੰ ਪਿਆਰ ਕਰਦਾ ਸਿੱਖ ਦੀ ਅਰਦਾਸ ਸੁਣਦਾ ਸਿੱਖ ਦੇ ਕੰਮ ਕਰਦਾ ਤੇ ਜੇ ਸਿੱਖ ਗਲਤ ਜਾਂਦਾ ਤੇ ਝਿੜਕਦਾ ਵੀ ਹੈ ਨਾਲ ਸਾਰੇ ਕਾਰਜਾਂ ਬਾਣੀ ਪੜ੍ਹ ਕੇ ਵੇਖੋ। ਪਰ ਇਹ ਤਾਂ ਪਤਾ ਲੱਗੇਗਾ ਜੇ ਤੁਸੀਂ ਸ਼ਬਦ ਦੀ ਵਿਚਾਰ ਦੇ ਨੇੜੇ ਜਾਓਗੇ। ਅੱਜ ਕੱਲ ਦੇ ਤੇ ਦੋਵੇਂ ਪ੍ਰਕਾਰ ਦੇ ਸਿੱਖ ਆ ਗਏ ਅਮੀਰ ਜਾਦੇ ਸਿੱਖ ਬਹੁਤਾ ਧਨ ਆ ਗਿਆ ਉਹ ਕਹਿੰਦੇ ਕਥਾ ਨਹੀਂ ਸੁਣਨੀ ਕੀਰਤਨ ਸੁਣਨਾ ਹੈ। ਕੀਰਤਨ ਕਿਹੜਾ ਅੱਗੋਂ ਜਵਾਬ ਮੰਗਦਾ ਬੰਦੇ ਵੀ ਤੁਸੀਂ ਕੀ ਕਰ ਰਹੇ ਹੋ ਕਥਾ ਵਿੱਚ ਤੇ ਕਥਾ ਵਿੱਚ ਦੂਜਿਆਂ ਤੋਂ ਕੱਲਿਆ ਨਹੀਂ ਜਿਹੜਾ ਬੰਦਾ ਕਥਾ ਕਰ ਰਿਹਾ ਕਥਾ ਉਹਦਾ ਵੀ ਗਲਾ ਫੜਦੀ ਵੀ ਤੂੰ ਕੀ ਕਰ ਰਿਹਾ ਕੱਲਾ ਸੁਣਨ ਵਾਲਿਆਂ ਨੂੰ ਨਹੀਂ। ਇਸ ਕਰਕੇ ਪੂਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋਤ ਟਿਕਾ ਕੇ ਫਿਰ ਹਜ਼ੂਰ ਨੇ ਕਿਹਾ ਹੁਣ ਬਾਕੀ ਕੰਮ ਸਿੱਖ ਦਾ ਬਚ ਗਿਆ ਹੁਣ ਤੇਰੇ ਸਾਹਮਣੇ ਪੂਰਾ ਗੁਰੂ ਹੈ ਇਹਨੂੰ ਆਪਣੇ ਜੀਵਨ ਵਿੱਚ ਧਾਰਨ ਕਰ ਲੈ ਜਿਹੜੀਆਂ ਬਰਕਤਾਂ ਦਸ ਪਾਤਸ਼ਾਹੀਆਂ ਵਿੱਚ ਸਨ ਉਹ ਤੇਰੇ ਜੀਵਨ ਵਿੱਚ ਆ ਜਾਣਗੀਆਂ ਤੂੰ ਬਿਲਕੁਲ ਉਹੀ ਹੋ ਜਾਏਗਾ ਮੇਰੇ ਵਰਗਾ ਹੀ ਹੋ ਜਾਏ। ਮੈਂ ਗੱਲ ਕਰ ਰਿਹਾ ਸੀ ਮਜ਼ਹਬ ਕੱਲਾ ਪ੍ਰਮਾਣ ਨਹੀਂ ਪਰ ਮਜ਼ਹਬ ਤੋਂ ਬਿਨਾਂ ਬੰਦਾ ਧਰਮ ਵਿੱਚ ਨਹੀਂ ਜਾ ਸਕਦਾ। ਮੰਨੈ ਮਗ ਨਾ ਚੱਲੈ ਪੰਥ ਜਿਹਨੇ ਨਾਮ ਨੂੰ ਮੰਨਿਆ ਨਾ ਨਾਮ ਦੀ ਕਮਾਈ ਕੀਤੀ ਹੈ ਉਹ ਫਿਰ ਮਾਰਗ ਦੇ ਉੱਤੇ ਲੰਘ ਕੇ ਨਾ ਮਾਰਗ ਦੇ ਅਰਥ ਨੇ ਜਿਹੜੀ ਮਰਿਆਦਾ ਦਿੱਤੀ ਗੁਰੂ ਸਾਹਿਬ ਨੇ ਪੰਜ ਕਕਾਰ ਦਿੱਤੇ ਨੇ ਬਾਣੀ ਦਿੱਤੀ ਅੰਮ੍ਰਿਤ ਵੇਲਾ ਦਿੱਤਾ ਨਾਮ ਦਿੱਤਾ ਹੈ ਉਹਦੇ ਉੱਤੇ ਤੁਰਦਾ ਗੁਰਸਿੱਖ ਪਰ ਤੁਰ ਤੁਰ ਕੇ ਉੱਥੇ ਫਸਦਾ ਨਹੀਂ। ਜਿਵੇਂ ਕੱਪੜੇ ਨੂੰ ਧੋਣ ਵਾਸਤੇ ਸਾਬਣ ਚਾਹੀਦਾ ਉਹਦੀ ਮੈਲ ਕੱਢਣ ਵਾਸਤੇ ਪਰ ਜੇ ਸਾਬਣ ਹੀ ਉਹਦੇ ਵਿੱਚ ਫਸ ਗਿਆ ਤੇ ਉਹ ਮੈਲ ਤੋਂ ਵੀ ਬਦਤਰ ਹੋ ਗਿਆ। ਕਈ ਵਾਰੀ ਧਰਮ ਦੀਆਂ ਗੱਲਾਂ ਅਸੀਂ ਦਿਮਾਗ ਵਿੱਚ ਟਿਕਾ ਕੇ ਸੋਚਨੇ ਅਸੀਂ ਧਾਰਮਿਕ ਬਣ ਗਏ ਸਾਨੂੰ ਸਮਝ ਆ ਗਈ ਅਸੀਂ ਸਿੱਖੀ ਵਿੱਚ ਕਾਮਯਾਬ ਹੋ ਗਏ ਨਹੀਂ ਗੱਲਾਂ ਸਿਰਫ ਸਨ ਕਮਾਉਣ ਵਾਸਤੇ ਅੰਦਰ ਟਿਕਾਉਣ ਵਾਸਤੇ ਨਹੀਂ ਉਹ ਸੀ ਸਿਰਫ ਸਾਧ ਸੰਗਤ ਸਾਬਣ ਵਰਗੀਆਂ ਸਮੇਤ ਸਾਬਣ ਦੇ ਮੈਲ ਨਿਕਲਦੀ ਤੇ ਤਾਂ ਕਾਰਜ ਸਿੱਧ ਹੋਣਾ ਸੀ। ਜੇ ਆਪਾਂ ਉਹਨੂੰ ਅੰਦਰ ਹੀ ਟਿਕਾ ਲਿਆ ਇਹਨੂੰ ਸਮਝ ਲਿਆ ਗਿਆਨ ਹੈ ਮੈਂ ਪਿੱਛੇ ਵੀ ਬੇਨਤੀ ਕਰਕੇ ਆਇਆ ਕਿਉਂਕਿ ਉੱਥੇ ਗੁਰਦੁਆਰਾ ਸਾਹਿਬ ਗੌੜੀ ਬਾਵਨ ਅੱਖਰੀ ਕਬੀਰ ਜੀ ਉਹਦੇ ਵਿੱਚ ਉਹਨਾਂ ਨੇ ਝੂਠੇ ਗਿਆਨ ਤੇ ਬੜੀ ਚੋਟ ਪਾਈ। ਜੇ ਅਸੀਂ ਇਹਨੂੰ ਸਮਝਿਆ ਨਾ, ਅੱਜ ਵੀ ਇੱਕ ਪੰਡਿਤ ਨਾਲ ਗੁਰੂ ਸਾਹਿਬ ਗੱਲ ਕਰ ਰਹੇ ਨੇ, ਕਹਿਣ ਲੱਗੇ ਜਿਹੜਾ ਜਨੇਊ ਤੁਸੀਂ ਮੈਨੂੰ ਪਾਉਣ ਲੱਗੇ ਹੋ ਤੇ ਬਾਹਰ ਏ, ਤੇ ਬੇਨਤੀ ਕੀਤੀ ਸੀ ਦੋ ਹਿੱਸੇ ਨੇ ਹਰ ਇੱਕ ਧਰਮ ਦੇ, ਇੱਕ ਹੈ ਪੰਥ ਇੱਕ ਹੈ ਧਰਮ। ਇੱਥੇ ਗੁਰੂ ਸਾਹਿਬ ਵਾਰ ਵਾਰ ਇਸ਼ਾਰਾ ਕਰਦੇ ਨੇ ਕਿਤੇ ਪੰਥ ਵਿੱਚ ਫਸ ਨਾ ਜਾਈ, ਪੰਥ ਦੀ ਵਰਤੋਂ ਕਰ ਲੈ, ਜੋ ਕੁਝ ਤੈਨੂੰ ਪੰਥ ਵਾਸਤੇ ਸਮਝਾਇਆ ਗਿਆ ਉਹਨੂੰ ਕਮਾ ਕੇ ਅੱਗੇ ਨਿਕਲ ਜਾ, ਅੱਗੇ ਤੇਰਾ ਧਰਮ ਹੈ। ਧਰਮ ਕੀ ਏ? ਸਰਵ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਇਹ ਦੋ ਚੀਜ਼ਾਂ ਨੇ ਧਰਮ ਦੇ ਅੰਗ ਨੇ। ਇੱਕ ਨਾਮ ਜਪਣਾ, 50% ਨਾਮ ਹੈ, ਸਾਰਾ ਨਹੀਂ ਖਿਆਲ ਰੱਖਣਾ, ਨਾਲ ਹੈ ਨਿਰਮਲ ਕਰਮ, ਆਪਣੇ ਕਰਮ ਵੀ ਨਿਰਮਲ ਕਰ, ਨਾਮ ਨੇ ਉੱਗਣਾ ਤਾਂ ਹੈ, ਧਰਮ ਤਾਂ ਬਣਨਾ ਉਹਨੇ। ਜੇ ਕੱਲਾ ਜਪੀ ਜਾਵਾਂਗੇ ਬਾਹਰਲੀ ਕਰਮ ਕਾਂਡ ਰਹਿ ਜਾਏਗਾ, ਦੁਹਰਾਈ ਜਾਵਾਂਗੇ, ਰਟੀ ਜਾਵਾਂਗੇ ਉਸਨੂੰ, ਫਿਰ ਉਹ ਕੱਲੀ ਕਿਰਿਆ ਰਹਿ ਜਾਏਗੀ। ਇੱਕ ਗੱਲ ਖਿਆਲ ਰੱਖਣਾ, ਨਾਮ ਕਿਰਿਆ ਨਹੀਂ, ਨਾਮ ਅਵਸਥਾ ਹੈ। ਨਾਮ ਜਿਹੜਾ ਨਾ, ਜਿਵੇਂ ਤੰਦਰੁਸਤੀ ਆਪਾਂ ਬੋਲੀਏ, ਤੰਦਰੁਸਤੀ ਆਪਾਂ ਜਪਦੇ ਰਹੀਏ ਤੰਦਰੁਸਤੀ, ਉਹ ਇੱਕ ਕਿਰਿਆ ਆਪਾਂ ਬੋਲਨੇ ਆ, ਤੰਦਰੁਸਤ ਇਸ ਤਰ੍ਹਾਂ ਹੋਈਦਾ ਹੈ, ਪਾਣੀ ਸਾਫ਼ ਪੀਣਾ ਚਾਹੀਦਾ, ਭੋਜਨ ਠੀਕ ਖਾਣਾ ਚਾਹੀਦਾ, ਸੌਣਾ ਜਾਗਣਾ ਠੀਕ ਚਾਹੀਦਾ। ਇਹ ਤੰਦਰੁਸਤੀ ਵਾਸਤੇ ਸਾਰੀਆਂ ਕਿਰਿਆਵਾਂ ਨੇ ਕਿ ਬੰਦੇ ਨੂੰ ਬਿਮਾਰੀ ਨਾ ਲੱਗੇ, ਤੰਦਰੁਸਤ ਰਹੇ। ਪਰ ਤੰਦਰੁਸਤੀ ਜਦੋਂ ਆਉਂਦੀ ਉਹ ਕਿਰਿਆ ਨਹੀਂ ਹੁੰਦੀ, ਉਹ ਬੰਦੇ ਦੀ ਅਵਸਥਾ ਹੁੰਦੀ, ਜਿਵੇਂ ਆਪਾਂ ਤੰਦਰੁਸਤ ਹਾਂ ਬਸ ਉਹ ਅੰਦਰ ਹੈ ਹੀ। ਇਸ ਤਰ੍ਹਾਂ ਨਾਮ ਦੇ ਵੀ ਦੋ ਹਿੱਸੇ ਨੇ, ਇੱਕ ਹੈ ਨਾਮ ਜਪਣਾ, ਤੇ ਜਦੋਂ ਨਾਮ ਜਪ ਕੇ ਸਹੀ ਮਨੁੱਖ ਆਪਣੇ ਰਾਹ ਤੇ ਤੁਰਦਾ ਹੈ, ਆਪਣੇ ਜੀਵਨ ਨੂੰ ਸਿੱਧੇ ਰਾਹ ਤੇ ਕਰਮ ਵੀ ਨਾਲ ਨਿਰਮਲ ਕਰਦਾ ਹੈ, ਫਿਰ ਨਾਮ ਬੰਦੇ ਦਾ ਸੁਭਾਅ ਬਣ ਜਾਂਦਾ ਹੈ। ਉਹਦਾ ਬੋਲਣਾ ਵੀ ਨਾਮ, ਉਹਦਾ ਵੇਖਣਾ ਵੀ ਨਾਮ, ਉਹਦੇ ਘਰ ਵਿੱਚੋਂ ਨਾਮ ਦੀਆਂ ਤਰੰਗਾਂ ਫੁੱਟਦੀਆਂ ਨੇ, ਜਿਹੜੀ ਥਾਂ ਤੋਂ ਲੰਘ ਜਾਏ ਉੱਥੇ ਨਾਮ ਬਿਖਰਦਾ ਹੈ, ਉਹਨੂੰ ਵੇਖ ਕੇ ਬੰਦੇ ਨੂੰ ਨਾਮ ਚੇਤੇ ਆਉਂਦਾ, ਮਨ ਜੁੜਦਾ ਮਨੁੱਖ ਦਾ। ਜਿੱਥੇ ਨਾਮ ਹੋਵੇਗਾ ਨਾ, ਇਹ ਨਿਸ਼ਾਨੀ ਹੈ ਸਾਧੂ ਦੀ, ਨਿਸ਼ਾਨੀ ਕੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਬੜੇ ਸਾਧੂ ਮਿਲੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਬੜੇ ਸਾਧੂ ਮਿਲੇ, ਕਿਸੇ ਨੇ ਕੋਲੋਂ ਲੰਘ ਗਿਆ, ਬੇੜੀ ਤੋਂ ਲੰਘਦਿਆਂ ਪਾਣੀ ਦੇ ਉੱਤੋਂ ਤੁਰਦੇ ਸਨ, ਗੁਰੂ ਨਾਨਕ ਸਾਹਿਬ ਨੂੰ ਸਿੱਧ ਮਿਲੇ, ਕੋਈ ਆਕਾਸ਼ ਵਿੱਚ ਉੱਡਦਾ ਸੀ, ਕਿਸੇ ਦੇ ਮੂੰਹ ਵਿੱਚੋਂ ਅੱਗ ਨਿਕਲਦੀ ਸੀ, ਕੋਈ ਸੱਪ ਬਣ ਗਿਆ, ਕੋਈ ਸ਼ੇਰ ਬਣ ਗਿਆ, ਉਹਨਾਂ ਨੇ ਆ ਕੇ ਦਾਅਵਾ ਕੀਤਾ ਮਹਾਰਾਜ ਅਸੀਂ ਸਾਧੂ ਹਾਂ, ਹਜ਼ੂਰ ਕਹਿੰਦੇ ਨਹੀਂ ਸਾਧੂ ਨਹੀਂ, ਤੁਸੀਂ ਰਾਹ ਵਿੱਚ ਖਲੋ ਗਏ, ਸਾਧੂ ਦਾ ਇਹ ਲੱਛਣ ਨਹੀਂ। ਸੱਚੇ ਪਾਤਸ਼ਾਹ ਨੇ ਇੱਕ ਸ਼ਬਦ ਉਚਾਰਿਆ, ਕਹਿਣ ਲੱਗੇ ਪਹਿਰਾਂ ਅਗਨ ਹਿਵੈ ਕਰ ਬਾਂਧਾ ਭੋਜਨ ਸਾਰ ਕਰਾਈ। ਜੇ ਮੈਂ ਆਪਣੇ ਸਰੀਰ ਦੇ ਕੱਪੜੇ ਅੱਗ ਦੇ ਪਾ ਲਵਾਂ ਭਾਵ ਉਹ ਮੈਨੂੰ ਸਾੜੇ ਨਾ, ਇਹ ਇੱਕ ਸਿੱਧੀ ਹੈ, ਰਿਧੀਆਂ ਸਿੱਧੀਆਂ ਵਿੱਚੋਂ ਇੱਕ ਸਿੱਧੀ ਹੈ ਕਿ ਅੱਗ ਨਹੀਂ ਸਾੜਦੀ। ਤੁਸੀਂ ਸੁਣਿਆ ਹੋਵੇਗਾ ਪ੍ਰਹਿਲਾਦ ਦੀ ਭੂਆ ਜਿਹੜੀ ਸੀ ਉਹ ਅੱਗ ਵਿੱਚ ਬਹਿ ਜਾਂਦੀ ਸੀ, ਸੜਦੀ ਨਹੀਂ ਸੀ, ਉਹ ਇੱਕ ਰਿਧੀ ਸਿੱਧੀ ਸੀ। ਸੱਚੇ ਪਾਤਸ਼ਾਹ ਕਹਿੰਦੇ ਜੇ ਕੋਈ ਬੰਦਾ ਇੰਨਾ ਰਿਧੀ ਸਿੱਧੀ ਉਹਦੇ ਕੋਲ ਆ ਜਾਏ ਵੀ ਅੱਗ ਦੇ ਵਿੱਚ ਬੈਠਾ ਰਹੇ ਤੇ ਸੜੇ ਨਾ, ਹਿਵੈ ਘਰ ਬਾਂਧਾ, ਹਿਵੈ ਦੇ ਅਰਥ ਨੇ ਜੇ ਬਰਫ਼ ਦਾ ਘਰ ਬਣਾ ਕੇ ਰਵੇ ਤੇ ਠੰਡ ਵੀ ਉਹਨੂੰ ਕੁਝ ਨਾ ਕਵੇ। ਇਹ ਵਿਗਿਆਨ ਨੇ ਹੁਣ ਤੇ ਆਪਣੇ ਆਪ ਹੀ ਠੀਕ ਕਰਤਾ, ਇਹਦੇ ਵਿੱਚ ਹੈ ਵਿਗਿਆਨ ਹੀ ਹੈ, ਰਿਧੀਆਂ ਸਿੱਧੀਆਂ ਧਰਮ ਨਹੀਂ ਹੁੰਦਾ। ਇਸ ਤਰ੍ਹਾਂ ਦੇ ਯੋਗੀ ਤੁਹਾਨੂੰ ਪੰਜਾਬ ਵਿੱਚ ਉੱਥੇ ਹਿੰਦੁਸਤਾਨ ਦੀ ਧਰਤੀ ਤੇ ਮਿਲਣਗੇ, ਬਈ ਤਾਪਮਾਨ 0 ਡਿਗਰੀ ਦੇ ਨੇੜੇ ਚਲਾ ਗਿਆ ਤੇ ਸਾਰੇ ਕੱਪੜੇ ਲਾ ਕੇ ਮੋਟਰਸਾਈਕਲ ਚਲਾ ਰਹੇ ਬਰਫ਼ ਵਿੱਚ, ਉਹਨਾਂ ਨੂੰ ਠੰਡ ਨਹੀਂ ਲੱਗਦੀ। ਉਹਨਾਂ ਦਾ ਇੱਕ ਵਿਗਿਆਨ ਹੈ, ਉਹਨਾਂ ਨੇ ਸਿੱਖਿਆ ਕਿ ਜਿੰਨਾ ਤਾਪਮਾਨ ਬਾਹਰ ਦਾ ਉਹ ਅੰਦਰ ਦਾ ਕਰ ਲੈਂਦੇ ਨੇ, ਠੰਡ ਨੂੰ ਠੰਡ ਕੀ ਲੱਗੇਗੀ, ਬਰਫ਼ ਨੂੰ ਠੰਡ ਥੋੜੀ ਲੱਗਦੀ ਹੈ, ਅੰਦਰੋਂ ਇੰਨਾ ਤਾਪਮਾਨ ਡਾਊਨ ਕਰ ਦਿੱਤਾ ਸਰੀਰ ਦਾ। ਤੇ ਫਿਰ ਜਦੋਂ ਸਰੀਰ ਦਾ ਤਾਪਮਾਨ 100 ਡਿਗਰੀ ਤੋਂ ਉੱਤੇ ਚਲਾ ਜਾਏ ਉਹਨੂੰ ਬਰਫ਼ ਵਿੱਚ ਸਿੱਟ ਦਿਓ, ਸਰੀਰ ਨਹੀਂ ਸੜੇਗਾ ਮਨੁੱਖ, ਇਹ ਇੱਕ ਵਿਗਿਆਨ ਹੈ। ਸੱਚੇ ਪਾਤਸ਼ਾਹ ਨੇ ਕਿਹਾ ਕੋਈ ਬੰਦਾ ਬਰਫ਼ ਦਾ ਘਰ ਬਣਾ ਕੇ ਬਹਿ ਜਾਏ, ਅੱਗ ਦੇ ਕੱਪੜੇ ਪਾ ਲਵੇ ਪਹਿਰਾਂ, ਅਗਨ ਹਿਵੈ ਕਰ ਬਾਂਧਾ, ਭੋਜਨ ਸਾਰ ਕਰਾਈ, ਤੇ ਕਹਿਣ ਲੱਗੇ ਰੋਟੀ ਦੇ ਥਾਂ ਤੇ ਲੋਹੇ ਦੇ ਟੁਕੜੇ ਚੱਬ ਕੇ ਬੰਦਾ ਖਾ ਜਾਏ ਉਹਨੂੰ ਹੋਵੇ ਕੁਝ ਨਾ, ਇੰਨੀ ਰਿਧੀ ਸਿੱਧੀ ਆ ਜਾਏ। ਆ ਜਾਦੂਗਰ ਕਰਦੇ ਨਾ, ਕਈ ਕੁਝ ਖਾ ਜਾਂਦੇ, ਹਜ਼ੂਰ ਨੇ ਬਚਨ ਕੀਤੇ ਕਹਿਣ ਲੱਗੇ ਨਹੀਂ ਇਹ ਨਾਮ ਨਹੀਂ ਹੈ। ਮਹਾਰਾਜ ਸਾਧੂ ਦੀ ਨਿਸ਼ਾਨੀ ਕੀ ਤੁਹਾਡੇ ਘਰ ਵਿੱਚ? ਕਹਿਣ ਲੱਗੇ ਸਾਧੂ ਦੀ ਨਿਸ਼ਾਨੀ ਇਹ ਹੈ ਉਹਨੂੰ ਮਿਲੋਗੇ ਪਹਿਲੇ ਨੰਬਰ ਤੇ ਤੁਹਾਡਾ ਸੋਗ ਵਿੱਚ ਬੁੱਝਿਆ ਹੋਇਆ ਮਨ ਉਡਾਰੀਆਂ ਮਾਰ ਕੇ ਖੁਸ਼ੀ ਵਿੱਚ ਆਉਣਾ ਸ਼ੁਰੂ ਹੋ ਜਾਏਗਾ। ਸਭ ਤੋਂ ਪਹਿਲੀ ਨਿਸ਼ਾਨੀ ਉਹਦੀ ਹੈ। ਤੁਹਾਡੇ ਦੁੱਖ ਟੁੱਟਣਗੇ, ਮਨ ਤਰਨਾ ਸ਼ੁਰੂ ਕਰ ਜਾਏਗਾ, ਵਿਚਾਰ ਟੁੱਟਣਗੇ, ਆਦਮੀ ਖਾਲੀ ਖਾਲੀ ਮਹਿਸੂਸ ਕਰੇਗਾ ਆਪਣੇ ਨੂੰ, ਜਿਵੇਂ ਕਿਤੇ ਸੰਗਲ ਖੁੱਲ ਗਏ ਨੇ ਉਹਦੇ ਮਨ ਵਿੱਚੋਂ ਪੈਰਾਂ ਵਿੱਚੋਂ ਉੱਡਣ ਲੱਗ ਪਿਆ। ਤੇ ਬਚਨ ਕੀਤਾ ਇਹ ਨਿਸ਼ਾਨੀ ਸਾਧ ਕੀ ਜਿਸ ਭੇਟ ਤਰੀਐ, ਇਹ ਵੀ ਨਿਸ਼ਾਨੀ ਵੀ ਉਹ ਸਾਧੂ ਤੁਹਾਨੂੰ ਕੰਮ ਦੇ ਸਕਦਾ ਹੈ ਜਿਹਨੂੰ ਮਿਲ ਕੇ ਤੁਹਾਨੂੰ ਖੁਸ਼ੀ ਮਿਲਦੀ ਏ, ਤੇ ਜਿੱਥੇ ਖੁਸ਼ੀ ਨਹੀਂ ਮਿਲਦੀ ਉਹ ਤੁਹਾਨੂੰ ਕੰਮ ਨਹੀਂ ਦੇਵੇਗਾ, ਸਾਰੀ ਉਮਰ ਬੈਠੇ ਰਹਿਣਾ ਉੱਥੇ। ਆਪੋ ਆਪਣਾ ਰਸਤਾ ਹੈ, ਉੱਥੇ ਰਾਹ ਨਹੀਂ ਮਿਲੇਗਾ। ਇਸ ਲਈ ਬੇਨਤੀ ਕਰ ਰਿਹਾ ਸਾਂ, ਜਿਹੜੀ ਸਤਿਗੁਰੂ ਨੇ ਇਹ ਦੋ ਰਾਹ ਨੇ, ਇੱਕ ਹੈ ਮਜ਼ਹਬ ਜਿਹੜੇ ਵਿੱਚ ਅਸੀਂ ਤੁਰ ਰਹੇ ਹਾਂ, ਉਹਨੂੰ ਕਹਿ ਰਹੇ ਨੇ ਪੰਡਿਤ ਹਰਦਿਆਲ ਨੂੰ, ਕਹਿਣ ਲੱਗੇ ਕੱਲੇ ਜਨੇਊ ਤੇ ਭਰੋਸਾ ਨਾ ਕਰੀ, ਅੰਦਰ ਦਇਆ ਵੀ ਹੈ ਕਿ ਨਹੀਂ, ਅੰਦਰ ਤੇ ਕਰੂਰਤਾ ਭਰੀ ਪਈ ਹੈ, ਤੈਨੂੰ ਕਿਸੇ ਤੇ ਤਰਸ ਵੀ ਆਉਂਦਾ, ਕਿਸੇ ਰੱਬ ਦੇ ਜੀ ਨਾਲ ਪਿਆਰ ਵੀ ਕਰਨਾ, ਕਿਸੇ ਨਾਲ ਤੈਨੂੰ ਸਨੇਹ ਵੀ ਹੈ, ਤੂੰ ਤਸਵੀਰਾਂ ਤੇ ਮੂਰਤੀਆਂ ਦੇ ਬਣੇ ਬੰਦਿਆਂ ਅੱਗੇ ਤੇ ਮੱਥੇ ਰਗੜੀ ਜਾਂਦਾ, ਜਿਹੜੇ ਜਿਉਂਦੇ ਰੱਬ ਤੁਰੇ ਫਿਰਦੇ ਉਹਨਾਂ ਨਾਲ ਨਫ਼ਰਤ ਕਰਨਾ, ਤੈਨੂੰ ਜਨੇਊ ਨੇ ਕੰਮ ਨਹੀਂ ਦੇਣਾ, ਉਹਦੇ ਨਾਲ ਤੇ ਤੂੰ ਕਰੂਰ ਨਜ਼ਰ ਨਾਲ ਵਿਹਨਾ। ਇਸ ਲਈ ਕਿਸੇ ਗੁਰਮੁਖਾਂ ਕੋਲ ਕੋਈ ਸੱਜਣ ਗਿਆ ਸੀ, ਕਹਿੰਦੇ ਮੈਂ ਬੜੀ ਸਾਧਨਾ ਕੀਤੀ, ਮੇਰੇ ਅੰਦਰ ਕੁਝ ਨਹੀਂ ਟਿਕਦਾ, ਕੋਈ ਰੱਬ ਨਹੀਂ, ਇੱਥੋਂ ਨਾਸਤਿਕ ਵੀ ਹੋ ਸਕਦਾ ਆਦਮੀ। ਉਹਨੇ ਕਿਹਾ ਰੱਬ ਕਿਉਂ ਨੀ ਸਾਡੇ ਪਿੰਡ ਤਾਂ ਰਹਿੰਦਾ ਹੈ? ਕਹਿੰਦੇ ਤੁਹਾਡੇ ਪਿੰਡ ਝੂਠ ਬੋਲਦੇ ਹੋ? ਕਹਿੰਦੇ ਨਹੀਂ। ਜਾ ਗਲੀ ਵਿੱਚ, ਉਹਨਾਂ ਨੂੰ ਪਤਾ ਸੀ ਵੀ ਇਹ ਬੰਦਾ ਹੰਕਾਰੀ ਹੋ ਗਿਆ, ਕੱਲਾ ਜਪਦਾ ਰਿਹਾ। ਖਿਆਲ ਰੱਖਣਾ ਇਹ ਖਤਰਨਾਕ ਹੈ ਰਸਤਾ, ਜੇ ਤੁਸੀਂ ਸਾਧ ਸੰਗਤ ਤੋਂ ਬਿਨਾਂ ਧਰਮ ਕਮਾ ਰਹੇ ਹੋ, ਹੰਕਾਰ ਦੀ ਬੜੀ ਸੰਭਾਵਨਾ ਹੈ। ਆਦਮੀ ਜੜ ਹੋ ਜਾਏਗਾ, ਪੱਥਰ ਹੋ ਜਾਏਗਾ, ਝੁਕੇਗਾ ਨੀ ਕਿਸੇ ਅੱਗੇ, ਆਕੜ ਜਾਏਗਾ। ਉਹਨੂੰ ਪਤਾ ਸੀ ਇਹਦੇ ਵਿੱਚ ਬਿਮਾਰੀ ਕੀ ਹੈ। ਇਹਨੇ ਸੋਚਿਆ ਵੀ ਜਿਵੇਂ 20 ਸਾਲ ਕੰਮ ਕਰਕੇ ਮੈਂ ਕੋਠੀ ਵੱਡੀ ਬਣਾ ਲਈ ਹੈ ਨਾ, ਮੈਂ 5 ਸਾਲ ਜਪ ਕੇ ਰੱਬ ਨੂੰ ਆਪਣੇ ਘਰ ਵਿੱਚ ਸੰਗਲ ਪਾ ਕੇ ਬੰਨ ਲੈਣਾ, ਇਸ ਤਰ੍ਹਾਂ ਦਾ ਹੈ ਨਹੀਂ। ਉਹ ਮਿਹਨਤ ਦਾ ਮੁਥਾਜ ਨਹੀਂ ਹੈ, ਕਿਸੇ ਦੇ ਹੰਕਾਰ ਦਾ ਮੁਥਾਜ ਨਹੀਂ। ਉਹਨਾਂ ਨੂੰ ਉਹਦੇ ਰੋਗ ਦਾ ਪਤਾ ਸੀ। ਕਹਿਣ ਲੱਗੇ ਜਾ ਇਸ ਗਲੀ ਵਿੱਚ ਨਿਕਲ ਜਾ, ਇਸ ਪਿੰਡ ਵਿੱਚ ਤੈਨੂੰ ਪਰਮਾਤਮਾ ਕਿਸੇ ਨਾ ਕਿਸੇ ਮੋੜ ਤੇ ਮਿਲੇਗਾ, ਉਹਦੇ ਨਾਲ ਗੱਲ ਕਰ ਲਈ, ਹੱਸ ਕੇ ਬੋਲ ਲਈ, ਥੋੜਾ ਜਿਹਾ ਪਿਆਰ ਨਾਲ ਵੇਖੀ ਉਹਦੇ ਵੱਲ, ਝੁਕੀ ਉਹਦੇ ਅੱਗੇ, ਅੰਦਰੋਂ ਤਰੰਗਾ ਫੈਲਾਈ ਉਹਦੇ ਨਾਲ ਪਿਆਰ ਦੀਆਂ। ਕਹਿਣ ਲੱਗੇ ਇਹ ਤੇ ਸੁੱਖ ਹੀ, ਮੈਨੂੰ ਤੇ 20 ਸਾਲ ਹੋ ਗਏ ਹੇ ਰੱਬ, ਹਰ ਇੱਕ ਮੋੜ ਤੇ ਅਜੀਬ ਪਿੰਡ ਹੈ ਤੁਹਾਡਾ। ਕਹਿੰਦੇ ਸਾਡੇ ਪਿੰਡ ਉਦੋਂ ਦਾ ਰਹਿੰਦਾ ਜਦੋਂ ਦਾ ਮੈਂ ਇੱਥੇ ਰਹਿੰਦਾ। ਚਲਾ ਗਿਆ, ਹੈ ਤੇ ਸ਼ੱਕੀ ਸੀ ਵੀ ਇਹ ਸਾਧ ਝੂਠ ਬੋਲ ਰਿਹਾ, ਪਰ ਨਿਕਲਿਆ, ਪਿੰਡ ਦੀਆਂ ਗਲੀਆਂ ਵਿੱਚ ਜਾ ਰਿਹਾ, ਅੱਗੋਂ ਕਦੀ ਕੋਈ ਆਦਮੀ ਮਿਲਦਾ ਕਦੀ ਕੋਈ, ਤੇ ਉਹਨੂੰ ਥੋੜੀ ਕਿਸੇ ਦੱਸਿਆ ਸੀ ਵੀ ਬੰਦਿਆਂ ਵਿੱਚ ਵੀ ਰੱਬ ਹੁੰਦਾ, ਉਹਨਾਂ ਵੱਲ ਘੂਰ ਕੇ ਵਹਿੰਦਾ। ਬੜੇ ਆਦਮੀ ਮਿਲੇ ਰਾਹ ਵਿੱਚ, ਬੜੀ ਕਰੂਰ ਨਜ਼ਰ, ਦਇਆ। ਮੈਂ ਕੱਲ ਬੇਨਤੀ ਕੀਤੀ ਸੀ, ਦਇਆ ਹੀ ਜਵਾਨ ਹੋ ਕੇ ਪ੍ਰੇਮ ਬਣਦੀ ਹੈ, ਦਇਆ ਦਾ ਹੀ ਪ੍ਰੇਮ ਬਣਦਾ ਬੰਦੇ ਵਿੱਚ, ਜਿਹਨੂੰ ਗੁਰੂ ਗੋਬਿੰਦ ਸਿੰਘ ਨੇ ਕਿਹਾ ਪ੍ਰੇਮ ਤੋਂ ਬਿਨਾਂ ਤੂੰ ਮਿਲ ਨਹੀਂ ਸਕਦਾ, ਉਹ ਦਇਆ ਵਿੱਚੋਂ ਪੈਦਾ ਹੁੰਦਾ, ਦਇਆ ਦਾ ਅਰਥ ਹੈ ਪ੍ਰੇਮ ਦਾ ਬਚਪਨ, ਤੇ ਜਦੋਂ ਦਇਆ ਜਵਾਨ ਹੋ ਜਾਂਦੀ ਉਦੋਂ ਕਹਿੰਦੇ ਪ੍ਰੇਮ, ਉਹਦੇ ਨਾਲ ਮਿਲਾਪ ਹੋ ਸਕਦਾ। ਜਦੋਂ ਹਰ ਇੱਕ ਮੋੜ ਤੋਂ ਲੰਘਿਆ ਨਾ, ਉਹਨੇ ਵੇਖਿਆ ਵੀ ਕਿਤੇ ਰੱਬ ਨਹੀਂ, ਉਹਨੇ ਸੋਚਿਆ ਸੀ ਵੀ ਰੱਬ ਜਿਵੇਂ ਕਹਾਣੀਆਂ ਵਿੱਚ ਸੁਣਾਇਆ ਜਾਂਦਾ ਹੈ ਵੀ ਕਿਸੇ ਘੋੜੇ ਤੇ ਚੜ ਕੇ ਆਵੇਗਾ ਜਾਂ ਰੱਥ ਤੇ ਬੈਠਾ ਹੋਵੇਗਾ, ਉੱਤੇ ਛਤਰ ਝੁਲਦਾ ਹੋਵੇਗਾ, 20-25 ਦੇਵਤੇ ਅੱਗੇ ਤੁਰੇ ਹੋਣਗੇ, ਉਸ ਤਰ੍ਹਾਂ ਦਾ ਹੋਣਾ ਹੈ, ਪਰ ਇਸ ਤਰ੍ਹਾਂ ਦਾ ਰੱਬ ਕਦੀ ਨਹੀਂ ਮਿਲਿਆ ਕਿਸੇ ਨੂੰ। ਉਹ ਸਾਰਾ ਪਿੰਡ ਘੁੰਮ ਕੇ ਫਿਰ ਆ ਗਿਆ ਗੁੱਸੇ ਵਿੱਚ, ਕਹਿਣ ਲੱਗੇ ਤੁਸੀਂ ਮੈਨੂੰ ਸਾਰਾ ਪਿੰਡ ਭੁਆ ਦਿੱਤਾ, ਕਿੱਥੇ ਰੱਬ ਤੁਹਾਡੇ ਪਿੰਡ ਵਿੱਚ? ਕੱਖ ਵੀ ਨਹੀਂ ਇੱਥੇ। ਕਹਿਣ ਲੱਗੇ ਤੈਨੂੰ ਮਿਲਿਆ ਨੀ ਰਾਹ ਵਿੱਚ ਇਸ ਮੋੜ ਤੇ? ਕਹਿੰਦੇ ਉਹ ਤੇ ਇੱਕ ਆਦਮੀ ਸੀ। ਉਹਨਾਂ ਨੇ ਕਿਹਾ ਜੇ ਤੈਨੂੰ ਆਦਮੀ ਵਿੱਚੋਂ ਨਹੀਂ ਦੱਸਿਆ ਫਿਰ ਹੋਰ ਕਿਤੇ ਵੀ ਨਾ ਲੱਭੀ, ਫਿਰ ਜੇ ਆਦਮੀ ਵਿੱਚੋਂ ਨਹੀਂ ਨਾ ਦਿਸਿਆ ਤੈਨੂੰ, ਬੰਦੇ ਵਿੱਚੋਂ ਨਹੀਂ ਦਿਸਦਾ ਤੈਨੂੰ। ਵੈਸੇ ਆਦਤ ਸਾਡੀ ਵੀ ਬਣ ਗਈ, ਸਿੱਖ ਨੂੰ ਸਿੱਖ ਵਿੱਚੋਂ ਗੁਰੂ ਨਹੀਂ ਦਿਸਦਾ, ਅਸੀਂ ਸਿੱਧਾ ਵੇਖਣਾ ਚਾਹੁੰਦੇ ਹਾਂ, ਕਦੇ ਨਹੀਂ ਦਿਸੇਗਾ। ਸਿੱਖ ਵਿੱਚੋਂ ਨਹੀਂ ਦਿਸਦਾ। ਮੈਂ ਸਮਝਦਾ ਵੀ ਅੱਜ ਗੁਰੂ ਸਾਹਿਬ ਦੀ ਸਾਡੇ ਤੇ ਕਰੋਪੀ ਦਾ ਕਾਰਨ ਹੀ ਇਹ ਵੇ ਸਿੱਖ ਨਾਲ ਸਿੱਖ ਮਿਲ ਕੇ ਨਹੀਂ ਚੱਲ ਰਿਹਾ, ਦੁਬਦਾ ਪੈ ਗਈ। ਤੁਸੀਂ ਜਿਹੜੀ ਮਰਜ਼ੀ ਲਾਈਨ ਵਿੱਚ ਚਲੇ ਜਾਓ, ਜਿੱਥੇ ਮਰਜ਼ੀ ਚਲੇ ਜਾਓ, ਜੇ ਦੇ ਰਹੋਗੇ ਡਿਉੜੀ ਤੋਂ ਬਾਹਰ ਫਿਰ ਤੇ ਸਾਰਾ ਕੁਝ ਚਮਕਦਾ, ਤੇ ਜੇ ਚਾਰ ਦਿਨ ਜਾਓਗੇ ਨਾ ਅੰਦਰ, ਹਰ ਇੱਕ ਥਾਂ ਤੇ ਦੁਵੈਤ ਹੈ, ਦੁਬਦਾ ਹੈ, ਕੋਈ ਕਿਸੇ ਦੇ ਨਾਲ ਅੰਦਰੋਂ ਨਹੀਂ, ਕੋਈ ਵਿਸ਼ਵਾਸ ਵਿੱਚ ਟਰਸਟੀ ਨਹੀਂ ਹੈ ਇੱਕ ਦੂਜੇ ਨਾਲ, ਇੱਕ ਦੂਜੇ ਨਾਲ ਜੁੜਿਆ ਹੋਇਆ ਨਹੀਂ ਵੀ ਸਿੱਟ ਦਿੱਤਾ ਜੋ ਕੁਝ, ਵਿਸ਼ਵਾਸ ਇੰਨਾ ਡੂੰਘਾ ਨਹੀਂ, ਹਰ ਇੱਕ ਤੇ ਵਿਸ਼ਵਾਸ ਹੈ ਹੀ ਨਹੀਂ, ਭਰੋਸਾ ਹੈ ਨਹੀਂ। ਧਰਮ ਦਾ ਉਸ ਥਾਂ ਤੇ ਨਿਵਾਸ ਹੀ ਨਹੀਂ ਹੁੰਦਾ ਜਿੱਥੇ ਭਰੋਸਾ ਨਹੀਂ ਹੈ, ਜਿੱਥੇ ਦੋ ਜੀਆਂ ਦਾ ਆਪਸ ਵਿੱਚ ਭਰੋਸਾ ਨਹੀਂ ਰਹੋ ਉੱਥੇ ਕਿੱਥੇ ਹੈ। ਉਹ ਧੋਖੇ ਦੀ ਦੁਨੀਆ ਹੈ, ਧੋਖੇ ਨਾਲ ਉਹਦਾ ਸੰਬੰਧ ਹੀ ਕੋਈ ਨਹੀਂ ਹੈ, ਉਹ ਵਿਸ਼ਵਾਸ ਦੀ ਦੁਨੀਆ ਹੈ, ਉਹ ਪਿਆਰ ਦੀ ਦੁਨੀਆ ਹੈ, ਉੱਥੇ ਨਹੀਂ। ਇਸ ਕਰਕੇ ਉਹਨਾਂ ਨੇ ਸਮਝਾਇਆ ਵੀ ਸੱਜਣਾ, ਜਿਸ ਖੁਦਾ ਨੂੰ ਤੂੰ ਬਾਹਰੋਂ ਲੱਭਣਾ ਨਾ ਮੁਸੀਬਤਾਂ ਵਿੱਚੋਂ, ਮੰਦਰਾਂ ਵਿੱਚੋਂ, ਗੁਰਦੁਆਰਿਆਂ ਵਿੱਚੋਂ, ਉੱਥੇ ਹੈ, ਪਰ ਉੱਥੇ ਉਹਦਾ ਐਡਰੈਸ ਦਿੱਤਾ ਜਾਂਦਾ ਹੈ, ਉੱਥੋਂ ਤੈਨੂੰ ਨਕਸ਼ੇ ਦਿੱਤੇ ਜਾਣਗੇ ਜਿੱਥੇ ਮਿਲਦਾ ਹੈ, ਉਹਦੇ ਬਿਲਕੁਲ ਤੇਰੇ ਅੰਦਰ ਵੀ ਹੈ, ਤੇ ਜਿਹੜੇ ਤੇਰੇ ਆਲੇ ਦੁਆਲੇ ਬੈਠੇ ਤੁਰਦੇ ਫਿਰਦੇ ਰੱਬ ਨੇ, ਤੂੰ ਕਿੱਥੋਂ ਲੱਭਦਾ ਫਿਰਨਾ, ਉਹਨਾਂ ਨਾਲ ਤੇ ਤੇਰੀ ਦਇਆ ਨੇ। ਇੱਥੇ ਪੰਡਿਤ ਨੂੰ ਕਹਿ ਰਹੇ ਨੇ, ਉਹਨੂੰ ਸਮਝਾ ਰਹੇ ਨੇ, ਕਹਿੰਦੇ ਤੁਸੀਂ ਦਇਆ ਨਹੀਂ ਹੈ ਤੁਹਾਡੇ ਵਿੱਚ, ਤੁਸੀਂ ਇਕੱਲੇ ਜਨੇਊ ਪਾਏ ਨੇ, ਇਕੱਲੀਆਂ ਕਾਰਾਂ ਕੱਢੀਆਂ ਨੇ। ਆਹ ਗੁਰੂ ਨਾਨਕ ਸਾਹਿਬ ਦੇ ਨਾਲ ਭਾਈ ਮਰਦਾਨਾ ਗਏ ਸਨ ਨਾ, ਇੱਕ ਸੱਜਣ ਸੰਨਿਆਸੀ ਸੀ, ਤੇ ਸਤਿਗੁਰੂ ਉੱਥੇ ਗਏ, ਉਹਦਾ ਭਲਾ ਕਰਨਾ ਸੀ, ਕਹਿੰਦੇ ਮਰਦਾਨਿਆ ਜਾ, ਕੁਝ ਨਾ ਕੁਝ ਮੰਗ ਕੇ ਲਿਆ ਖਾਣੇ ਤੇ, ਚਲਾ ਗਿਆ। ਅੱਗੇ ਸੰਨਿਆਸੀ ਜੀ ਸਨ, ਉਹ ਇੱਕ ਚੌਂਕਾ ਬਣਾ ਕੇ ਨਾ ਪੋਚਾ ਮਾਰਿਆ ਉਸਨੇ, ਪਹਿਲਾਂ ਇਸ ਤਰ੍ਹਾਂ ਰੋਟੀ ਪਕਾਉਂਦੇ ਸਨ, ਪੋਚਾ ਮਾਰ ਕੇ ਫਿਰ ਉਹਦੇ ਦੁਆਲੇ ਲੀਕ ਕੱਢੀ ਵੱਡੀ ਸਾਰੀ, ਉਹਦੇ ਵਿੱਚ ਨਹਾ ਕੇ ਚੰਗੀ ਤਰ੍ਹਾਂ ਨਵੇਂ ਕੱਪੜੇ ਪਾ ਕੇ ਬਹਿ ਕੇ ਪ੍ਰਸ਼ਾਦਾ ਪਕਾਉਣ ਲੱਗੇ ਪੰਡਿਤ ਜੀ, ਤੇ ਮਰਦਾਨਾ ਵਿਚਾਰਾ ਚਲਾ ਗਿਆ। ਹੁਣ ਰਬਾਬ ਬਣਾ ਵਜਾਉਣ ਵਾਲਾ ਬੰਦਾ ਤੁਰ ਤੁਰ ਕੇ ਥੱਕਿਆ ਸੀ, ਨਾ ਉਹਨੇ ਵੇਦ ਪੜ੍ਹੇ, ਨਾ ਪਤਾ ਉਹਨੂੰ ਕੀ ਪਤਾ ਵੀ ਇਹ ਕੀ ਬੁਲਾ ਬੈਠੀ ਅੱਗੇ ਚੌਵਾਂ ਪਾਸੇ ਲੀਕ ਮਾਰ ਕੇ, ਇਹਦਾ ਕੀ ਧਰਮ ਹੈ। ਉਹ ਜਿਹੜੀ ਲੀਕ ਵੱਜੀ ਸੀ ਉਹਦੇ ਵਿੱਚ ਤੁਰ ਗਿਆ, ਉਹਨੇ ਪਰਤ ਕੇ ਵੇਖਿਆ ਲੱਕੜਾਂ ਬਲਦੀਆਂ ਸਨ, ਵੀ ਅਜੇ ਤਵਾ ਗਰਮ ਨਹੀਂ ਸੀ ਹੋਇਆ। ਉਹਨੇ ਵੇਖਿਆ ਕੌਣ ਆਦਮੀ ਜਿਹੜਾ ਲੀਕ ਟੱਪ ਆਇਆ, ਉਹਨੂੰ ਕਹਿੰਦੇ ਨੇ ਕਾਰ ਕੱਢਣੀ। ਸਭ ਤੋਂ ਪਹਿਲਾਂ ਉਹਨੇ ਇੱਕਦਮ ਕਿਹਾ ਤੂੰ ਕੌਣ ਹੈ, ਤੇ ਭਾਈ ਮਰਦਾਨਾ ਜੀ ਨੇ ਕਿਹਾ ਵੀ ਮੈਂ ਬੰਦਾ ਹਾਂ। ਕਹਿਣ ਲੱਗੇ ਬੰਦਾ ਤੇ ਹੈ, ਕਿੰਨਾ ਵਿੱਚੋਂ ਹੈ ਤੂੰ, ਜਾਤ ਕੀ ਤੇਰੀ। ਕਹਿੰਦੇ ਮੈਂ ਗੁਰੂ ਨਾਨਕ ਸਾਹਿਬ ਦਾ ਡੂਮ ਹਾਂ, ਡੂਮ ਦੇ ਅਰਥ ਨੇ ਮਰਾਸੀ ਗਾਉਣ ਵਾਲਾ। ਜਦੋਂ ਉਹਨੇ ਮਰਾਸੀ ਸੁਣਿਆ, ਉਸੇ ਚੁੱਲ ਵਿੱਚੋਂ ਲੱਕੜ ਖਿੱਚ ਲਈ, ਮਾਰਨ ਲੱਗਾ ਦੌੜ ਕੇ, ਭਾਈ ਮਰਦਾਨਾ ਅੱਗੇ ਤੇ ਉਹ ਪਿੱਛੇ। ਗੁਰੂ ਸਾਹਿਬ ਕੋਲ ਜਾ ਕੇ ਉਹ ਸੰਨਿਆਸੀ ਵੀ ਚਲਾ ਗਿਆ ਤੇ ਮਰਦਾਨਾ ਜੀ ਪਿੱਛੇ ਜਾ ਕੇ ਲੁਕ ਗਏ। ਕਹਿੰਦੇ ਮਹਾਰਾਜ ਬਚਾਓ, ਸਤਿਗੁਰਾਂ ਨੇ ਹੱਥ ਕੀਤਾ, ਰੁਕ ਜਾਓ ਸੰਨਿਆਸੀ ਜੀ, ਇੰਨੀ ਅੱਗ ਲੱਕੜ ਨੂੰ ਤੇ ਲਾਏ ਜੇ ਆਪਣੇ ਅੰਦਰ ਵੀ ਤੁਹਾਡੇ ਲੱਗੀ, ਕੀ ਗੱਲ। ਕਹਿਣ ਲੱਗੇ ਇਹਨੇ ਮੇਰਾ ਚੌਂਕਾ ਭ੍ਰਿਸ਼ਟ ਕਰ ਦਿੱਤਾ, ਕਾਹਦੇ ਨਾਲ, ਇਹ ਡੂਮ ਹੈ। ਤੇ ਕਹਿੰਦੇ ਜਿਹੜੇ ਤੇਰੇ ਅੰਦਰ ਡੂਮਣੀ ਬੈਠੀ ਹੋਈ ਹੈ, ਡੂਮਣੀ ਡੂਮ ਦੀ ਘਰ ਵਾਲੀ ਮਰਾਸਨ, ਸਤਿਗੁਰਾਂ ਦਾ ਸਲੋਕ ਹੈ, ਤੁਸੀਂ ਪੜੋਗੇ ਗੁਰੂ ਗ੍ਰੰਥ ਸਾਹਿਬ ਵਿੱਚ, ਕਬੁੱਧ ਡੂਮਣੀ ਡੂਮ ਦੀ ਘਰ ਵਾਲੀ, ਤੇਰੀ ਜਿਹੜੀ ਭ੍ਰਸ਼ਟ ਬੁੱਧੀ ਹੈ ਨਾ, ਜਿਹਦੇ ਵਿੱਚ ਦਇਆ ਨੀ, ਉਹ ਭ੍ਰਸ਼ਟ ਹੋ ਗਈ, ਉਹ ਡੂਮਣੀ ਹੈ। ਉਹਨੇ ਚੌਂਕਾ ਤੇਰਾ ਜੀਵਨ ਹੀ ਸਾਰਾ ਭ੍ਰਸ਼ਟ ਕਰ ਦਿੱਤਾ, ਬਾਹਰ ਤੂੰ ਲੇਕਾ ਮਾਰੀ ਜਾਂਦਾ। ਕਬੁੱਧ ਡੂਮਣੀ ਕੁਦਇਆ ਕਸਾਇਣ, ਕਸਾਇਣ ਦੇ ਅਰਥ ਨੇ ਕਸਾਈ ਦੀ ਘਰ ਵਾਲੀ। ਕੁਦਇਆ ਤੇਰੇ ਅੰਦਰ ਗੁੱਸਾ ਹੀ ਬੜਾ, ਕ੍ਰੋਧ ਹੀ ਬੜਾ, ਹੰਕਾਰ ਹੀ ਬੜਾ, ਉਹ ਕਸਾਇਣ ਤੇਰੇ ਅੰਦਰ ਬੈਠੀ। ਪਰ ਨਿੰਦਾ ਘੱਟ ਚੂਹੜੀ, ਦੂਜੇ ਦੀ ਨਿੰਦਿਆ ਤੇਰੇ ਅੰਦਰ, ਇਹ ਚੂੜੀ ਸ਼ਬਦ ਵਰਤਿਆ ਕਿਉਂਕਿ ਇਹ ਜਿਹੜੀ ਜਾਤ ਲੋਕ ਸ਼ੁਰੂ ਤੋਂ ਮੰਨਦੇ ਨੇ ਵੀ ਇਹ ਸਫਾਈ ਕਰਦੇ ਨੇ, ਲੋਕਾਂ ਦਾ ਕੂੜਾ ਚੁੱਕਦੇ ਨੇ, ਇਸ ਕਰਕੇ ਨਿੰਦਕ ਨੂੰ ਕਿਹਾ ਉਹਦੀ ਬਿਰਤੀ ਵਿੱਚ ਚੂੜੀ ਬਿਰਤੀ ਹੈ, ਉਹ ਹਮੇਸ਼ਾ ਦੂਜਿਆਂ ਦਾ ਗੰਦ ਢੋਂਦੀ ਹੈ, ਨਿੰਦਾ ਕਰ ਕਰਕੇ ਉਹਨਾਂ ਦੀ ਮੈਲ ਲਾਉਂਦੀ। ਪਰ ਨਿੰਦਾ ਘੱਟ ਚੂਹੜੀ ਮੁੱਠੀ ਕ੍ਰੋਧ ਚੰਡਾਲ, ਚੰਡਾਲ ਦੀ ਘਰ ਵਾਲੀ ਤੇਰੇ ਅੰਦਰ ਕ੍ਰੋਧ ਰੂਪੀ ਹੈ। ਕਹਿੰਦੇ ਕਾਰੀ ਕੱਢੀ ਕਿਹਾ ਸੀ ਹੈ, ਜਾਂ ਚਾਰੇ ਬੈਠੀਆਂ ਨਾਲ, ਇਹ ਚਾਰੇ ਬਿਰਤੀਆਂ ਤੇਰੇ ਅੰਦਰ ਬਹਿ ਕੇ ਤੇਰੇ ਚੌਂਕੇ ਨੂੰ, ਜੀਵਨ ਨੂੰ ਉਹਨਾਂ ਭ੍ਰਿਸ਼ਟ ਕਰ ਦਿੱਤਾ ਹੈ। ਬਾਹਰੋਂ ਜਿੰਨੀ ਮਰਜ਼ੀਆਂ ਲੀਕਾਂ ਕੱਢ, ਇਹਨਾਂ ਨੇ ਕੰਮ ਨਹੀਂ ਦੇਣਾ। ਭਾਵ ਕੀ ਹੈ? ਅੰਦਰੋਂ ਵਿਅਕਤੀ ਸ਼ੁੱਧ ਨਹੀਂ ਹੁੰਦਾ। ਇੱਥੇ ਸਤਿਗੁਰੂ ਦੇ ਕਹਿਣ ਦਾ ਭਾਵ ਇਹ ਹੈ, ਮੈਂ ਅਰਥ ਕਰਨ ਦਾ ਯਤਨ ਕਰਾਂ, ਮੰਨੈ ਮਗ ਨਾ ਚੱਲੈ ਪੰਥ। ਕਹਿੰਦੇ ਪੰਥ ਨੂੰ ਵਰਤ ਲੈ, ਮਰਿਆਦਾ ਨੂੰ ਵਰਤ ਲੈ, ਰੀਤ ਨੂੰ ਵਰਤ ਲੈ, ਪਰ ਰੀਤ ਤਾਂ ਚੰਗੀ ਹੈ ਜੇ ਪ੍ਰੀਤ ਬਣਾ ਜਾਏ ਗੁਰੂ ਨਾਲ। ਪਿਆਰ ਨਾ ਬਣਿਆ ਫਿਰ ਨਹੀਂ ਕੰਮ ਆਏਗੀ। ਇੱਥੇ ਪੰਡਿਤ ਜੀ ਨੂੰ ਕਹਿ ਰਹੇ ਨੇ ਕਿ ਤੂੰ ਦਇਆ ਦੀ ਕਪਾਹ, ਸੰਤੋਖ ਦਾ ਸੂਤਰ, ਜਤ ਦੀਆਂ ਗੰਢਾਂ ਤੇ ਸੱਤ ਦੇ ਵੱਟ ਬਣਾ। ਜੇ ਇਸ ਤਰ੍ਹਾਂ ਦਾ ਜਨੇਊ ਤੁਹਾਡੇ ਕੋਲ ਹੈ ਤੇ ਉਹ ਮੈਨੂੰ ਪਾ ਦਿਓ। ਅੱਗੇ ਕਹਿੰਦੇ ਨਾ ਇਹੋ ਟੁੱਟੈ ਨਾ ਮਲ ਲੱਗੈ। ਇਹ ਜਿਹੜਾ ਨਾਮ ਦਾ ਜਨੇਊ ਹੈ ਨਾ, ਇਹਨੂੰ ਕੋਈ ਤੋੜ ਨਹੀਂ ਸਕਦਾ। ਸਰੀਰ ਭਾਵੇਂ ਟੁੱਟ ਜਾਏ, ਸਰੀਰ ਭਾਵੇਂ ਚਲਾ ਜਾਏ, ਜਨੇਊ ਨਹੀਂ ਟੁੱਟਦਾ, ਨਾ ਇਹਨੂੰ ਮੈਲ ਲੱਗਦੀ। ਕਹਿੰਦੇ ਨਾ ਇਹ ਜਲ ਹੈ ਨਾ ਜਾਏ, ਅੱਗ ਇਸ ਨੂੰ ਸਾੜ ਨਹੀਂ ਸਕਦੀ, ਅੰਦਰ ਸੂਖਸ਼ਮ ਹੈ। ਫਿਰ ਕਹਿੰਦੇ ਧਨ ਸੁਮਾਨ ਸਨਾਨਕਾ ਜੋ ਗੱਲ ਚੱਲੇ ਪਾਏ। ਐਸੇ ਮਨੁੱਖ ਧਨ ਨੇ, ਉਹਨਾਂ ਨੂੰ ਨਮਸਕਾਰ ਹੈ, ਜਿਹੜੇ ਇਸ ਤਰ੍ਹਾਂ ਦਾ ਦਇਆ ਦਾ ਪਿਆਰ ਦਾ ਸੂਤਰ ਗਲ ਵਿੱਚ ਪਾ ਕੇ ਤੁਰਦੇ ਨੇ। ਪਰ ਇਹ ਸੂਤਰ ਕਹਿੰਦੇ ਚੌਂਕੜ ਮੁੱਲ ਅਣਾਇਆ ਬਹਿ ਚੌਂਕੈ ਪਾਇਆ। ਬਸ ਇਹ ਤੇ ਰਵਾਇਤ ਬਣ ਗਈ। ਤੁਸੀਂ ਚੌਂਕੜ ਜਿਹੜਾ ਹੈ ਯਾਨੀ ਕਿ ਸੂਤਰ, ਮੈਂ ਇੱਕ ਬੇਨਤੀ ਕਰਾਂ ਵੀ ਇਹ ਜਿਹੜੇ 2 ਮਿੰਟ ਬਾਅਦ ਵਿੱਚ ਹੁੰਦੇ ਨਾ ਸੰਗਤ ਨੂੰ, ਅਸੀਂ ਕਹਾਣੀਆਂ ਨਾਲ ਬਹੁਤੇ ਜੁੜਦੇ ਹਾਂ, ਬਾਣੀ ਨਾਲ ਘੱਟ। ਹੁਣ ਮੈਂ ਅੱਖਰੀ ਅਰਥ ਕਰਨ ਲੱਗਾ ਜਿਹਦੇ ਉੱਤੇ ਕਥਾ ਕੀਤੀ ਗਈ। ਇਸ ਲਈ ਜਿੱਥੇ ਆਪ ਇੰਨਾ ਚਿਰ ਬਹਿੰਦੇ ਹੋ, 1-2 ਮਿੰਟ ਲੱਗਦੇ ਸਿਰਫ। ਇਹ ਸ਼ਬਦ ਦਾ ਵਿਸ਼ਾ ਹੈ, ਗੁਰਬਾਣੀ ਨੂੰ ਪਹਿਲ ਦਿਆ ਕਰੋ। ਦੂਜੀ ਕਥਾ ਤੇ ਸਿਰਫ ਸਮਝਾਉਣ ਵਾਸਤੇ ਹੁੰਦੀ ਹੈ, ਅੱਖਰੀ ਅਰਥ ਹੁਣ ਨੇ ਤਾਂ ਉਹਦੇ ਵੱਲ ਤਰਜੀਹ ਦੇਣੀ। ਇੱਕ ਗੁਰੂ ਕਿਰਪਾ ਕਰੇ, ਸਾਡੀ ਕੌਮ ਨੂੰ ਕਾਂਦਰਸ ਨੇ ਬਹੁਤ ਘੇਰਿਆ। ਸਾਡੇ ਜਿਹੜੇ ਸਾਡੀਆਂ ਭੀੜਾਂ ਜਿਹੜੀਆਂ ਕਾਂਦਰਸ ਨਾਲ ਜੁੜੀਆਂ ਨੇ, ਗਿਆਨ ਨਾਲ ਨਹੀਂ, ਬੜਾ ਘੱਟ। ਤਾਂ ਸ਼ਬਦ ਨੂੰ ਜਿਹੜੇ ਅੱਖਰੀ ਅਰਥ ਉਹ ਜ਼ਰੂਰੀ ਹੁੰਦੇ। ਇਹਦੇ ਵਿੱਚ ਕਹਿ ਰਹੇ ਨੇ ਚੌਂਕੜ ਮੁੱਲ ਅਣਾਇਆ ਬਹਿ ਚੌਂਕੈ ਪਾਇਆ। ਚੌਂਕੇ ਵਿੱਚ ਮੁੱਲ ਖਰੀਦਿਆ ਹੋਇਆ 4 ਕੌਡੀਆਂ ਦਾ ਜਨੇਊ ਪਾ ਦਿੱਤਾ ਗਲ ਵਿੱਚ, ਸਿੱਖਾਂ ਕੰਨ ਚੜਾਈਆਂ, ਉਹ ਬਾਹਰੋਂ ਬਾਹਰੋਂ ਪੰਡਿਤ ਜੀ ਨੇ ਸਿੱਖਿਆਵਾਂ ਉਹਦੇ ਕੰਨ ਵਿੱਚ ਭਰ ਦਿੱਤੀਆਂ ਵੀ ਤੂੰ ਇਸ ਤਰ੍ਹਾਂ ਕਰਨਾ ਹੈ, ਜਨੇਊ ਪਾਇਆ ਸ਼ੂਦਰ ਆ ਜਾ ਤੇ ਦੂਜੇ ਪਾਸਿਓਂ ਲੰਘਣਾ, ਉਹਦਾ ਪਰਛਾਵਾਂ ਨੀ ਤੇਰੇ ਉੱਤੇ ਪੈਣਾ ਚਾਹੀਦਾ। ਪੰਡਿਤ ਨੂੰ ਵਿਚਾਰੇ ਨੂੰ ਸ਼ੁਰੂ ਤੋਂ ਸਮਝਾਇਆ ਜਾਂਦਾ, ਬਸ ਇਹ ਹੀ ਸਿਖਾਉਂਦੇ, ਹੋਰ ਨਹੀਂ। ਇਹ ਨਹੀਂ ਕਹਿੰਦੇ ਵੀ ਰੱਬ ਨੂੰ ਤੂੰ ਪਿਆਰ ਕਰਨਾ, ਇਹ ਨਹੀਂ ਦੱਸਦੇ। ਕਬੀਰ ਸਾਹਿਬ ਨੂੰ ਦੇ ਸਮੇਂ ਵੀ ਕਾਸ਼ੀ ਵਿੱਚ ਇਹ ਹੁੰਦਾ ਸੀ, ਜਿਹੜਾ ਪੰਡਿਤ ਬਹੁਤਾ ਤੰਗ ਕਰਦਾ ਸੀ ਨਾ ਕਬੀਰ ਸਾਹਿਬ ਨੂੰ, ਬੜੇ ਝਗੜਦੇ ਸਨ ਉਹ ਨਾਲ, ਤੇ ਕਬੀਰ ਜੀ ਨੂੰ ਪਤਾ ਸੀ ਵੀ ਜੇ ਨਹਾ ਕੇ ਆਏ ਨਾ ਗੰਗਾ ਤੋਂ ਤੇ ਮੇਰਾ ਇਹਨਾਂ ਤੇ ਪਰਛਾਵਾਂ ਪੈ ਗਿਆ, ਇਹਨੂੰ ਫਿਰ ਨਹਾਉਣਾ ਪੈਣਾ। ਉਹ ਕਬੀਰ ਸਾਹਿਬ ਇੱਕ ਤਰੀਕਾ ਵਰਤਦੇ ਸਨ ਵੀ ਜਿਹੜਾ ਪੰਡਿਤ ਬਹੁਤਾ ਤੰਗ ਕਰਦਾ ਸੀ ਨਾ, ਉਹਨੇ ਜਦੋਂ ਨਹਾਉਣ ਜਾਣਾ ਸਿਆਲ ਦੇ ਦਿਨਾਂ ਵਿੱਚ ਠੰਡੀ ਹਵਾ, ਉਹਨਾਂ ਉੱਤੇ ਰਾਹ ਵਿੱਚ ਖਲੋ ਜਾਣਾ, ਜਦੋਂ ਪੰਡਿਤ ਨੇ ਆਉਣਾ ਤੇ ਜਿਧਰੋਂ ਸੂਰਜ ਸੀ ਉਧਰੋਂ ਲੰਘ ਜਾਣਾ, ਪਰਛਾਵਾਂ ਪੈ ਜਾਣਾ ਕਬੀਰ ਦਾ, ਉਹ ਫਿਰ ਨਹਾਉਣ ਜਾਏ, ਉੱਥੇ ਨਹਾ ਕੇ ਫਿਰ ਆਉਣਾ ਕਬੀਰ ਸਾਹਿਬ ਨੇ, ਫਿਰ ਪਰਛਾਵਾਂ ਪਾ ਦੇਣਾ ਕੋਲੋਂ ਲੰਘ, ਫਿਰ ਨਹਾ ਕੇ ਜਦੋਂ 5-7 ਵਾਰੀ ਨਹਾਤਾ ਨਮੋਨੀਆ ਹੋ ਗਿਆ, ਬਸ ਸਮਾਪਤੀ ਹੋ ਗਈ। ਇਹ ਤਰੀਕਾ ਸੀ। ਇਸ ਤਰ੍ਹਾਂ ਦੇ ਜਿਹੜੇ ਵਹਿਮ ਭਰਮ ਸਨ ਜਿਹੜੇ ਸਾਡੇ ਵਿੱਚ ਵੀ ਅੱਜ ਆਏ ਨੇ ਵੀ ਇਸ ਵਾਰ ਕੱਪੜੇ ਨਹੀਂ ਧੋਣੇ, ਇਧਰੋਂ ਬਿੱਲੀ ਲੰਘ ਗਈ, ਕਰਮ ਆਪਣੇ ਠੀਕ ਨਹੀਂ ਦੋਸ਼ ਬਿੱਲੀ ਦਾ ਹੈ, ਜੀਵਨ ਆਪਣਾ ਠੀਕ ਨਹੀਂ ਦੋਸ਼ ਸੂਰਜ ਦਾ ਚੰਦਰਮਾ ਦਾ ਤੇ ਦਿਨ ਦਾ, ਇਸ ਦਿਨ ਸਿਰ ਨਹੀਂ ਧੋਣਾ, ਇਸ ਪਾਸੇ ਮੂੰਹ ਕਰਕੇ ਇਹ ਕੰਮ ਨਹੀਂ ਕਰਨਾ। ਇਹ ਸਾਰਿਆਂ ਧਰਮਾਂ ਵਿੱਚ ਹੀ ਕਮਜ਼ੋਰੀਆਂ ਹੁੰਦੀਆਂ ਨੇ। ਤਾਂ ਇੱਥੇ ਕਹਿ ਰਹੇ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਸਿੱਖਿਆਵਾਂ ਜਿਹਨਾਂ ਵਿੱਚ ਨਾਮ ਨਹੀਂ, ਉਹਨਾਂ ਨੂੰ ਕਹਿੰਦੇ ਗੁਰ ਬ੍ਰਾਹਮਣ ਥੀਆ। ਉਹ ਬ੍ਰਾਹਮਣ ਆਪ ਵੀ ਨਹੀਂ ਸੀ ਰਾਹ ਤੇ ਤੁਰਿਆ, ਦੂਜਿਆਂ ਨੂੰ ਸਿੱਖਿਆ ਦੇਣ ਲੱਗ ਪਿਆ। ਫਿਰ ਕਹਿੰਦੇ ਨੇ ਉਹ ਮੂਵਾ ਉਹ ਝੜ ਪਿਆ ਵੇ ਤੱਗਾ ਗਿਆ, ਜਦੋਂ ਮੌਤ ਹੋਈ ਗੁਣ ਤੇ ਅੰਦਰ ਆਏ ਨਹੀਂ ਸਨ, ਸਿਰਫ ਬਾਹਰਲੇ ਸਨ, ਉਹ ਜਨੇਊ ਸੀ ਉਹ ਸੜ ਗਿਆ, ਖਤਮ ਹੋ ਗਿਆ, ਨਾਲ ਨਹੀਂ ਗਿਆ, ਨਾਮ ਨਹੀਂ ਸੀ ਅੰਦਰ। ਅਕਾਲ ਪੁਰਖ ਵਾਹਿਗੁਰੂ ਦੀ ਯਾਦ ਨਹੀਂ ਸੀ। ਸੋ ਆਓ ਇਹ ਯਾਦ ਆਪਾਂ ਪਕਾਈਏ ਗੁਰੂ ਕੇ ਦਰਬਾਰ ਵਿੱਚ, ਪੰਕਤੀ ਪੜ੍ਹ ਕੇ ਆਪਾਂ ਸਮਾਪਤੀ ਕਰੀਏ। ਸਾਰਿਆਂ ਨੇ ਉੱਚੀ ਆਵਾਜ਼ ਵਿੱਚ ਬੋਲਣ ਦਾ ਯਤਨ ਕਰਨਾ। ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ,
ਸਭਨਾ ਜੀਆਂ ਕਾ ਇੱਕ ਦਾਤਾ,
ਸਭਨਾ ਜੀਆਂ ਕਾ ਇੱਕ ਦਾਤਾ,
ਸਭਨਾ ਜੀਆਂ ਕਾ ਇੱਕ ਦਾਤਾ,
ਸਭਨਾ
ਜੀਆਂ ਕਾ ਇੱਕ ਦਾਤਾ,
ਸਭਨਾ ਜੀਆਂ ਕਾ ਇੱਕ ਦਾਤਾ,
ਸਭਨਾ ਜੀਆਂ ਕਾ ਇੱਕ ਦਾਤਾ।
ਸੋ ਮੈਂ ਵਿਸਰ ਨਾ ਜਾਈ, ਸਭਨਾ ਜੀਆਂ ਕਾ ਇੱਕ ਦਾਤਾ,
ਸਭਨਾ ਜੀਆਂ ਕਾ ਇੱਕ ਦਾਤਾ,
ਸੋ ਮੈਂ ਵਿਸਰ ਨਾ ਜਾਈ,
ਸਭਨਾ ਜੀਆਂ ਕਾ ਇੱਕ ਦਾਤਾ,
ਸਭਨਾ ਜੀਆਂ ਕਾ ਇੱਕ ਦਾਤਾ,
ਸੋ ਮੈਂ ਵਿਸਰ ਨਾ ਜਾਈ, ਸਭਨਾ ਜੀਆਂ ਕਾ ਇੱਕ ਦਾਤਾ,
ਸਭਨਾ
ਜੀਆਂ ਕਾ ਇੱਕ ਦਾਤਾ,
ਸੋ ਮੈਂ ਵਿਸਰ ਨਾ ਜਾਈ, ਸਭਨਾ ਜੀਆਂ ਕਾ ਇੱਕ ਦਾਤਾ,
ਸਭਨਾ